ستنا تن واخے گرو صاحب جیو ہم اب گن پرے ایک گن نہیں امرت چھاڑ بکھے بکھ کھائی ہم اب گن پرے ایک گن نہیں امرت چھاڑ بکھے بکھ کھائی مایا موہ پرم پہ بھولے سوت دارا شو پریت لگائی اک اتم پنت سنیو گر سنگت تہیں ملنت جم تراس مٹائی اک ارداس پاٹ کیرت کی گر رام داس راکھو شرنا اک ارداس پاٹ کیرت کی گور رام داس راکھو شرنا ستنا تن واہے گرو صاحب جیو سوہی محلہ چوتھا ہر پہلڑی لاو پرورتی کرم درڑایا بلرام جیو بھانی برہمہ وید ترم درڑہو پاپت جایا بلرام جیو ہر پہلڑی لاو پرورتی کرم درڑایا بلرام جیو بانی برہما وید ترم درڑہو پاپت جایا بلرام جیو ترم درڑہو ہر نام تیاو سمرت نام درڑایا ست گر گر پورا آرا دو سب کل وکھ پاپ گوایا سہج آنند ہوا وڈ بھاگی من ہر ہر میٹھا لایا جن کہے نانک لاو پہلی آرمب کاج رچایا ست گر گر پورا آرادو سب کل وکھ پاپ گوایا سہج آنند ہوا وڈ بھاگی من ہر ہر میٹھا لایا جن کہے نانک لاو پہلی آرمب کاج رچایا واہ گرو جی کا خالصہ واہ گرو جی کی فتح ਪਰਮ ਸਨਮਾਨ ਯੋਗ ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੰਧਿਆ ਦੇ ਗੁਰਮਤ ਦੀਵਾਨ ਦੀ ਆਪ ਜੀ ਹਾਜ਼ਰੀ ਭਰ ਰਹੇ ਹੋ, ਜੋ ਕੱਲ ਆਪ ਸੰਗਤ ਦੇ ਸਨਮੁਖ ਬੇਨਤੀ ਕੀਤੀ ਸੀ। ਗੁਰੂ ਰਾਮਦਾਸ ਮਹਾਰਾਜ ਜੀ ਦੀ ਉਚਾਰਨ ਕੀਤੀ ਹੋਈ ਸੂਹੀ ਰਾਗ ਅੰਦਰ ਬਾਣੀ ਜੋ ਸ਼ੰਤ ਰੂਪ ਹੈ ਔਰ ਜਿਸ ਦਾ ਪਾਠ ਆਨੰਦ ਕਰਿਆ ਕਾਰਜ ਦੀ ਮਰਿਆਦਾ ਸੰਪੰਨ ਕਰਨ ਵਾਸਤੇ ਕੀਤਾ ਜਾਂਦਾ ਹੈ, ਉਸ ਦੀ ਵਿਚਾਰ ਆਪਾਂ ਪ੍ਰਾਰੰਭ ਕਰਾਂਗੇ। ਅੱਜ ਆਪ ਜੀ ਨੇ ਪਹਿਲੀ ਲਾਮ ਦਾ ਪਾਠ ਸਰਵਣ ਕੀਤਾ ਹੈ। ਆਓ ਸਾਧ ਸੰਗਤ, ਸਤਿਗੁਰਾਂ ਜੀ ਦੀ ਅੰਮ੍ਰਿਤ ਬਾਣੀ ਵਿੱਚੋਂ ਅੱਜ ਅਸੀਂ ਪ੍ਰਾਰੰਭ ਕਰਾਂਗੇ। ਯਤਨ ਮੇਰਾ ਇਹੀ ਹੈ ਕਿ ਸਤਿਗੁਰੂ ਜੀ ਕਿਰਪਾ ਕਰਨ, ਜਿਤਨੇ ਦਿਨ ਇੱਥੇ ਕਥਾ ਕਰਨੀ ਹੈ ਇਹਨਾਂ ਦਿਨਾਂ ਵਿੱਚ ਹੀ ਇਹਨਾਂ ਪਵਿੱਤਰ ਬਚਨਾਂ ਦੀ ਸੰਪੂਰਨਤਾ ਹੋ ਸਕੇ। ਆਪ ਜਿਤਨੇ ਹਜ਼ੂਰ ਦੇ ਚਰਨਾਂ ਵਿੱਚ ਉਪਸਥਿਤ ਹੋ, ਕਿਰਪਾ ਕਰਕੇ ਅਸੀਸ ਬਖਸ਼ੋ। ਕੋਈ ਰਸਨਾ ਵਿਰਵੀ ਵਾਂਝੀ ਨਾ ਰਹੇ, ਪਿਆਰ ਅਦਬ ਸਹਿਤ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ, ਫਿਰ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ। ਜਿਸ ਧਰਤੀ ਤੋਂ ਆਪਾਂ ਆਏ ਹਾਂ, ਉਸ ਧਰਤੀ ਦੇ ਉੱਪਰ ਅਨੇਕਾਂ ਅਧਿਆਤਮਕ ਲਹਿਰਾਂ ਦਾ ਜਨਮ ਹੋਇਆ ਔਰ ਉਸ ਵਿੱਚ ਸੰਸਾਰ ਦੀ ਨਾਸ਼ਵਾਨਤਾ, ਸੰਸਾਰ ਦੇ ਰਿਸ਼ਤੇ, ਉਹਨਾਂ ਦਾ ਜ਼ਿਕਰ ਵੀ ਕੀਤਾ ਗਿਆ। ਇਸ ਵਿੱਚ ਹੀ ਕਈ ਐਸੀਆਂ ਸੰਪਰਦਾਵਾਂ ਪੈਦਾ ਹੋਈਆਂ ਜਿਨ੍ਹਾਂ ਨੇ ਪਰਮੇਸ਼ਵਰ ਦੀ ਪ੍ਰਾਪਤੀ ਦਾ ਸਾਧਨ ਸਿਰਫ ਇਹ ਦੱਸਿਆ ਸੰਸਾਰ ਮੋਹ ਮਾਇਆ ਹੈ, ਇਸ ਦੇ ਤਿਆਗ ਤੋਂ ਬਿਨਾਂ, ਇਸ ਨੂੰ ਛੱਡਣ ਤੋਂ ਬਿਨਾਂ ਮੁਕਤੀ ਪ੍ਰਾਪਤ ਨਹੀਂ ਹੋ ਸਕਦੀ। ਉਸ ਵਿੱਚ ਅਨੇਕਾਂ ਰਾਜਿਆਂ ਦੇ ਬੇਟਿਆਂ ਨੇ, ਅਨੇਕਾਂ ਲੋਕਾਂ ਨੇ ਆਪਣਾ ਘਰ ਘਾਟ ਤਿਆਗ ਦਿੱਤਾ, ਉਹ ਇਸ ਅਭਿਲਾਸ਼ਾ ਨੂੰ ਲੈ ਕੇ ਤੁਰੇ ਕਿ ਸੰਸਾਰ ਨੂੰ ਛੱਡਿਆਂ, ਪਰਿਵਾਰ ਦਾ ਮੋਹ ਤਿਆਗਿਆਂ ਉਸ ਪਾਰ ਬ੍ਰਹਮ ਪਰਮੇਸ਼ਵਰ ਦੀ ਜਾਂ ਮੁਕਤੀ ਸਾਨੂੰ ਪ੍ਰਾਪਤ ਹੋ ਜਾਏਗੀ। ਪਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਜਿਤਨੇ ਭਗਤ ਜਨ ਨੇ, ਹਾਲਾਂਕਿ ਕੁਝ ਉਹ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਤੋਂ ਪਹਿਲਾਂ ਹੋਏ ਨੇ, ਉਸ ਵਿੱਚ ਤਕਰੀਬਨ ਸਾਰੇ ਗ੍ਰਿਸ਼ਤ ਨੂੰ ਧਾਰਨ ਕਰਨ ਵਾਲੇ ਆ। ਉਹਨਾਂ ਨੇ ਗ੍ਰਿਸ਼ਤ ਦੀ ਪ੍ਰਧਾਨਤਾ ਨੂੰ, ਗ੍ਰਿਸ਼ਤ ਦੀ ਵਿਆਖਿਆ ਬਾ ਕਮਾਲ ਕੀਤੀ ਹੈ। ਅੱਜ ਥੋੜਾ ਜਿਹਾ ਆਰੰਭ ਵਿੱਚ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਸਭ ਤੋਂ ਪਹਿਲਾਂ ਇਸ ਸ੍ਰਿਸ਼ਟੀ ਦੀ ਰਚਨਾ ਵਿੱਚ ਦੋ ਗੱਲਾਂ ਕੰਮ ਕਰ ਰਹੀਆਂ ਨੇ। ਇੱਕ ਹੈ ਨਰ, ਦੂਸਰੀ ਹੈ ਮਾਦਾ, ਮੇਲ ਔਰ ਫੀਮੇਲ। ਇਹਨਾਂ ਦੇ ਸੰਯੋਗ ਤੋਂ ਬਿਨਾਂ ਅੱਗੇ ਸੰਸਾਰ ਨਹੀਂ ਚੱਲ ਸਕਦਾ। ਜਿਸ ਨੂੰ ਸਤਿਗੁਰੂ ਨੇ ਪਹਿਲੀ ਲਾਮ ਦੇ ਵਿੱਚ ਸ਼ਬਦ ਆਉਣਾ ਪ੍ਰਵਿਰਤੀ ਕਰਮ। ਇਹ ਦੋ ਸ਼ਬਦ ਨੇ, ਇੱਕ ਪ੍ਰਵਿਰਤਕ ਹੈ ਇੱਕ ਨਿਰਵਿਰਤਕ ਹੈ। ਪ੍ਰਵਿਰਤ ਦਾ ਅਰਥ ਹੈ ਕਿ ਕਿਸੇ ਬ੍ਰਿਤੀ ਨੂੰ ਪੈਦਾ ਕਰ ਲੈਣਾ, ਕਿਸੇ ਚੀਜ਼ ਵਿੱਚ ਪ੍ਰਵਿਰਤ ਹੋ ਜਾਣਾ, ਬ੍ਰਿਤੀ ਨੂੰ ਰੋਕਣਾ ਨਾ ਮਨ ਦੀ ਨੂੰ। ਤੇ ਨਿਰਵਿਰਤ ਦਾ ਅਰਥ ਹੈ ਨਿਰੋਧ ਕਰਨਾ, ਉਸ ਬ੍ਰਿਤੀ ਦਾ ਵਿਰੋਧ ਕਰਨਾ। ਸ੍ਰੀਮਾਨ ਭਾਈ ਸਾਹਿਬ ਭਾਈ ਵੀਰ ਸਿੰਘ ਕਹਿੰਦੇ ਆ, ਜੇ ਹਰ ਪਾਸੇ ਨਿਰਵਿਰਤੀ ਕਰਮ ਚੱਲ ਪਏ, ਗ੍ਰਿਸ ਦਾ ਸੰਯੋਗ ਨਹੀਂ ਚਾਹੀਦਾ, ਪਰਿਵਾਰ ਬੱਚੇ ਨਹੀਂ ਚਾਹੀਦੇ। ਉਹਨਾਂ ਲਿਖਿਆ ਕਹਿੰਦੇ ਤਕਰੀਬਨ ਨਿਰਵਿਰਤੀ ਕਰਮ 100-125 ਸਾਲ ਚੱਲੇ ਤੇ ਇਸ ਪਲੈਨਟ ਦੇ ਉੱਤੇ ਆਦਮ ਜਾਤ ਸਦਾ ਲਈ ਖਤਮ ਹੋ ਜਾਏ। ਫਿਰ ਬੇਨਤੀ ਸੁਣਿਓ, ਜੇ ਸੰਯੋਗ ਨੇ ਕੀਤਾ। ਉਂਝ ਮੇਰੇ ਮਨ ਸੀ ਅੱਜ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਜਿੱਥੇ ਸੰਸਾਰ ਦੀ ਰਚਨਾ ਸ਼ਬਦ ਰੂਪ ਮੰਨੀ ਹੈ ਕਿ ਪਾਰ ਬ੍ਰਹਮ ਪਰਮੇਸ਼ਵਰ ਨੇ ਸ਼ਬਦ ਦੇ ਨਾਲ ਸਭ ਕੁਝ ਪੈਦਾ ਕੀਤਾ, ਤੇ ਜਿਸ ਨੂੰ ਅਸੀਂ ਬਾਣੀ ਚ ਇਹ ਪੜ੍ਹਦੇ ਹਾਂ ਉਤਪਤ ਪਰਲੋ ਸ਼ਬਦੇ ਹੋਵੇ। ਉਤਪਤੀ ਵੀ ਸ਼ਬਦ ਨਾਲ ਹੁੰਦੀ ਏ ਤੇ ਲੈਤਾ ਵੀ ਸ਼ਬਦ ਨਾਲ ਹੈ। ਉੱਥੇ ਅਸੀਂ ਇੱਕ ਗੁਰੂ ਜੀ ਦਾ ਰੋਜ਼ ਬਚਨ ਪੜ੍ਹਨੇ ਜਪਜੀ ਸਾਹਿਬ ਵਿੱਚ, ਕੀਤਾ ਪਸਾਓ, ਇਹ ਸ਼ਬਦ ਹੀ ਹੈ ਜੀ, ਕੀਤਾ ਪਸਾਓ ਏਕੋ ਕਵਾਓ। ਇੱਕ ਸ਼ਬਦ ਕਿਹਾ ਤੇ ਪਸਾਰਾ ਹੋ ਗਿਆ। ਕੀਤਾ ਪਸਾਓ ਏਕੋ ਕਵਾਓ ਤਿਸਤੇ ਹੋਏ ਲੱਖ ਦਰਿਆਓ। ਪਰ ਉਸ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਦੋ ਬਚਨ ਹੋਰ ਪੜ੍ਹਨ ਨੂੰ ਮਿਲਦੇ। ਉਹ ਇਹ ਵੇ ਕਿ ਇੱਕ ਪਾਸੇ ਪਾਰ ਬ੍ਰਹਮ ਪਰਮੇਸ਼ਵਰ ਹੈ। ਉਂਝ ਵੈਸੇ ਪਰਮੇਸ਼ਵਰ ਦਾ ਕੀ ਲਿੰਗ ਹੈ ਜੀ, ਉਹਨੂੰ ਕੀ ਆਪਾਂ ਕਹਾਂਗੇ, ਉਹ ਮਰਦ ਹੈ, ਉਹ ਇਸਤਰੀ ਹੈ, ਉਹਦੇ ਲਈ ਕੋਈ ਸ਼ਬਦ ਨਹੀਂ। ਇਹ ਗੱਲ ਜ਼ਿਹਨ ਚ ਰੱਖ ਕੇ ਤੁਰਿਓ। ਇਸੇ ਕਰਕੇ ਉਸ ਨੂੰ ਕਦੀ ਮਾਂ ਕਹਿ ਦਿੰਦੇ ਆ, ਕਦੀ ਪਿਤਾ ਕਹਿ ਜਾਂਦੇ ਆ, ਕਦੀ ਯਾਰ ਕਹਿ ਜਾਂਦੇ ਆ, ਕਦੀ ਮਿੱਤਰ ਕਹਿ ਦਿੰਦੇ ਆ, ਤੇ ਕਿਤੇ ਬਾਣੀ ਚ ਕਹਿੰਦੇ ਨੇ ਉਹਦਾ ਕੁਛ ਵੀ ਨਹੀਂ, ਉਹਦਾ ਰੂਪ ਨਹੀਂ, ਰੰਗ ਨਹੀਂ, ਕੋਈ ਸ਼ਕਲ ਨਹੀਂ, ਕੋਈ ਆਕਾਰ ਨਹੀਂ। ਜਦੋਂ ਅਸੀਂ ਖਾਸ ਕਰਕੇ ਸਤਿਗੁਰਾਂ ਦੀ ਸੁਖਮਨੀ ਸਾਹਿਬ ਦਾ ਇਹ ਬਚਨ ਪੜ੍ਹਦੇ ਹਾਂ, ਰੂਪ ਨਾ ਰੇਖ ਨਾ ਰੰਗ ਕਿਛ, ਤ੍ਰਿਉ ਗੁਣ ਤੇ ਪ੍ਰਭ ਭਿੰਨ, ਉਹਨੂੰ ਕੀ ਕਿਸੇ ਦਾ ਰੂਪ ਹੋਵੇਗਾ ਤੇ ਸ਼ਕਲ ਦਿਆਂਗੇ ਨਾ, ਉਹਦਾ ਰੰਗ ਕੀ ਹੈ। ਰੂਪ ਨਾ ਰੇਖ ਨਾ ਰੰਗ ਕਿਛ, ਤ੍ਰਿਉ ਗੁਣ ਤੇ ਪ੍ਰਭ ਭਿੰਨ, ਤੇ ਸਾਹਿਬ ਬੁਝਾਏ ਨਾਨਕਾ ਜਿਸ ਹੋਵੇ ਸੋ ਪ੍ਰਸੰਨ। ਪਰ ਇਸ ਗੱਲ ਨੂੰ ਮੰਨਿਆ ਜੇ ਰੂਪ ਨਹੀਂ, ਜੇ ਰੇਖ ਨਹੀਂ, ਰੰਗ ਨਹੀਂ, ਪਰ ਇਹਦਾ ਮਤਲਬ ਇਹ ਨਹੀਂ ਕਿ ਉਸ ਦੀ ਹੋਂਦ ਹੀ ਨਹੀਂ। ਰੂਪ ਰੇਖ ਰੰਗ ਕੁਛ ਵੀ ਨਹੀਂ, ਪਰ ਉਹਦੀ ਮੌਜੂਦਗੀ ਹੈ, ਉਹ ਹੈ, ਕਿਉਂਕਿ ਸਤਿਗੁਰਾਂ ਨੇ ਕਿਹਾ। ਇਸ ਗੱਲ ਦੀ ਸਮਝ ਨਾ ਤਾਂ ਕੱਲੀਆਂ ਕਿਤਾਬਾਂ ਫੋਲ ਕੇ ਪੈਣੀ ਹੈ, ਨਾ ਸਿਰਫ ਦਿਮਾਗ ਦੀ ਘੋੜੇ ਦੌੜਾ ਕੇ ਪੈਣੀ ਹੈ। ਇਸ ਗੱਲ ਦੀ ਸਮਝ ਤਾਂ ਸਿਰਫ ਤਾਂ ਪਏਗੀ ਜੇ ਕਰਤਾ ਪੁਰਖ ਵਾਹਿਗੁਰੂ ਆਪ ਕਿਰਪਾ ਕਰੇਗਾ। ਮਹਾਰਾਜ ਨੇ ਸ਼ਬਦ ਵਰਤੇ ਨੇ। ਇੱਕ ਬਚਨ ਅਸੀਂ ਰੋਜ਼ ਹੋਰ ਪੜ੍ਹਨੇ, ਉਹਦੇ ਵਿੱਚ ਉਸਦਾ ਕੋਈ ਲਿੰਗ ਦੱਸਿਆ ਜੀ ਪਰਮਾਤਮਾ ਕੀ ਹੈ। ਮਹਾਰਾਜ ਕਹਿੰਦੇ ਚੱਕਰ ਚੇਨ ਅਰ ਬਰਨ ਜਾਤ ਅਰ ਪਾਤ ਨਹੀਂ, ਜੇ ਰੂਪ ਰੰਗ ਅਰ ਰੇਖ ਭੇਕ ਕੋ ਕਹਿ ਨਾ ਸਕਤ ਕਹਿ। ਉਹਦਾ ਕੋਈ ਰੂਪ ਨਹੀਂ, ਕੋਈ ਜਾਤ ਨਹੀਂ, ਕੋਈ ਵਰਨ ਨਹੀਂ, ਕੋਈ ਰੰਗ ਨਹੀਂ, ਪਰ ਨਾਲ ਇਹ ਸ਼ਬਦ ਵਰਤਿਆ ਉਹ ਹੈ ਜ਼ਰੂਰ, ਕਿਉਂਕਿ ਅਸੀਂ ਆਕਾਰ ਨੂੰ, ਅਸੀਂ ਬਾਹਰ ਮੁਖੀ ਰੂਪ ਰੇਖ ਰੰਗ ਨੂੰ ਦੇਖਦੇ ਹਾਂ। ਪਰ ਗੁਰੂ ਜੀ ਕਹਿੰਦੇ ਚੱਕਰ ਚਿੰਨ ਅਰ ਬਰਨ ਜਾਤ ਅਰ ਪਾਤ ਨਹਿਣ, ਜੇ ਰੂਪ ਰੰਗ ਅਰ ਰੇਖ ਭੇਕ ਕੋ ਕਹਿ ਨਾ ਸਕਤ ਕਹਿ। ਪਰ ਨਾਲ ਕਿਹਾ ਅਚਲ ਮੂਰਤ, ਫਿਰ ਅਰਜ ਉਹ ਹੈ। ਮੂਰਤ ਦਾ ਅਰਥ ਤਸਵੀਰ ਨਹੀਂ, ਮੂਰਤ ਦਾ ਅਰਥ ਸੁਗੜ ਵਿਦਵਾਨਾਂ ਨੇ ਇੱਥੇ ਖੋਂਦ ਕੀਤਾ, ਜਿਵੇਂ ਅਕਾਲ ਮੂਰਤ ਹੈ ਨਾ ਜੀ, ਉਹਦਾ ਅਰਥ ਚਿੱਤਰ ਨਹੀਂ, ਤਸਵੀਰ ਨਹੀਂ। ਇਸੇ ਤਰ੍ਹਾਂ ਮਹਾਰਾਜ ਕਹਿੰਦੇ ਨੇ ਉਹ ਹੈ, ਅਚਲ ਮੂਰਤ ਹੈ, ਉਹਨੇ ਚਲਾਣਾ ਜਲਾਏ ਮਾਨ ਨਹੀਂ। ਅਚਲ ਮੂਰਤ ਅਨੁਭਵ ਪ੍ਰਕਾਸ਼ ਅਮਿਤੋਜ ਕਹੀਜੈ, ਆਪਣੇ ਆਪ ਤੋਂ ਬਣਿਆ, ਉਹਨੂੰ ਕਿਸੇ ਬਣਾਇਆ ਨਹੀਂ, ਉਸ ਦੀ ਤਾਕਤ ਦਾ ਉਸ ਦਾ ਕੋਈ ਪਾਰਾਵਾਰ ਨਹੀਂ ਪਾ ਸਕਦਾ। ਅਚਲ ਮੂਰਤ ਅਨੁਭਵ ਪ੍ਰਕਾਸ਼ ਅਮਿਤੋਜ ਕਹੀਜੈ, ਕੋਟ ਇੰਦਰ ਇੰਦਰਾਣ ਸ਼ਾਹੋ ਸ਼ਾਹਾਨ ਗਣੀਜੈ, ਤ੍ਰਿਪਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਣਤ੍ਰਿਣ ਕਹਤ, ਤਵ ਸਰਬ ਨਾਮ ਕਥੈ ਕਵਨ ਕਰਮ ਨਾਮ ਬਰਨਾਥ ਸੁਮਤ। ਬੇਨਤੀ ਫਿਰ ਸੁਣਿਓ ਜਿਹੜੀ ਮਹਾਰਾਜ ਆਪ ਨੂੰ ਕਰਨ ਲੱਗਾ। ਆਉਣਾ ਆਪਾਂ ਲਾਵਾਂ ਦੀ ਪਾਠ ਤੇ ਮੈਂ ਆਪ ਜੀ ਨੂੰ ਕੱਲ ਹੀ ਬੇਨਤੀ ਕੀਤੀ ਸੀ ਵੀ ਆਪਾਂ ਤਸੱਲੀ ਨਾਲ ਗੁਰੂ ਸਾਹਿਬ ਕਿਰਪਾ ਕਰਨ, ਇੱਕ ਇੱਕ ਲਫ਼ਜ਼ ਦੇ ਅਰਥਾਂ ਨੂੰ ਵੇਖਾਂਗੇ। ਕਿਉਂਕਿ ਅੱਜ ਮੈਨੂੰ ਕਹਿ ਰਹੇ ਸਨ ਵੀਰ ਜੀ ਵੀ ਸਭ ਤੋਂ ਜ਼ਿਆਦਾ ਛੇਤੀ ਸਿੱਖਾਂ ਨੂੰ ਇਹਦੇ ਚ ਹੀ ਪੈਂਦੀ ਹੈ, 99% ਉਹਨਾਂ ਨੂੰ ਕਾਲੀ ਗੁਰਦੁਆਰੇ ਆ ਕੇ ਪੈਂਦੇ, ਫਟਾਫਟ ਕਰੋ ਮਿੰਟ ਲਾਓ, ਕਈ ਤਾਂ ਇੱਥੋਂ ਤੱਕ ਲਫ਼ਜ਼ ਏਡੇ ਭੈੜੇ ਵਰਦੇ ਦਿਓ ਚਾਰ ਭਵਾਂਟਲੀਆਂ। ਯਾਦ ਰੱਖਿਓ ਜੇ ਗੁਰੂ ਕੀ ਬਾਣੀ ਨੂੰ ਭਵਾਂਟਲੀਆਂ ਕਹਿੰਦੇ ਆ ਤੇ ਸਾਰੇ ਵਿਆਹ ਤੋਂ ਬਾਅਦ ਭਟਕਦੇ ਰਹਿਣਾ, ਫਿਰ ਟਿਕਾ ਕਿੱਥੇ ਆ ਜਾਣਾ ਜੀ। ਅਸੀਂ ਹੁਣ ਗੁਰੂ ਸਾਹਿਬ ਨੇ ਜਿਹੜੀ ਸਾਨੂੰ ਇਹ ਦਾਤ ਦਿੱਤੀ ਇਹਦੇ ਆਪਾਂ ਅਰਧ ਜੂਰ ਵਾਚਨੇ ਨੇ, ਤੇ ਇਹ ਵੀ ਮੇਰੀ ਬੇਨਤੀ ਹੈ ਹਰ ਸਾਲ ਮੈਂ ਆਪ ਜੀ ਨੂੰ ਕਹਿਣਾ ਗੁਰਬਾਣੀ ਅਰਥਾਂ ਦਾ ਆਨੰਦ ਵੀ ਉਹ ਲੈ ਸਕਦਾ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਪਾਠ ਦਾ ਅਭਿਆਸੀ ਹੈ। ਜਿਹਨੇ ਪਾਠ ਨਹੀਂ ਕੀਤਾ ਉਹਦੇ ਸਿਰ ਤੋਂ ਗੱਲ ਨਿਕਲ ਜਾਣੀ ਹੈ ਜੀ, ਠੀਕ ਹੈ ਥੋੜਾ ਬਹੁਤਾ ਯਤਨ ਕਰੇਗਾ। ਅਗਲੀ ਗੱਲ ਹੋਰ, ਗੁਰਬਾਣੀ ਦੇ ਅਰਥਾਂ ਦਾ ਅੰਦਰ ਦਾ ਰਸ ਉਹ ਲੈ ਸਕਦਾ ਜਿਹੜਾ ਗੁਰੂ ਸਾਹਿਬ ਦੀ ਕਿਰਪਾ ਨਾਲ ਨਾਮ ਦਾ ਅਭਿਆਸੀ ਹੈ, ਜਿਸ ਨੂੰ ਆਪਾਂ ਯਾਦ ਕਰਨੇ ਜਦੋਂ ਉਹਦੇ ਨਾਮ ਦੀ ਵਰਣਨ ਹੋਵੇਗਾ ਕਥਾ ਹੋਵੇਗੀ ਮਨ ਅਤ ਦਾ ਪ੍ਰਸੰਨ ਹੁੰਦਾ ਹੈ। ਮੈਂ ਆਪ ਨੂੰ ਬੇਨਤੀ ਕਰਨ ਲੱਗਾ ਜੀ, ਇੱਕ ਪਾਸੇ ਪਰਮਾਤਮਾ ਦਾ ਕੋਈ ਰੂਪ ਰੇਖ ਰੰਗ ਕਿਛ ਨਹੀਂ, ਪਰ ਦੂਜੇ ਪਾਸੇ ਜਦੋਂ ਸ੍ਰਿਸ਼ਟੀ ਦੀ ਰਚਨਾ ਕੀਤੀ ਉੱਥੇ ਮਹਾਰਾਜ ਜੀ ਨੇ ਇੱਕ ਤਾਂ ਨਰ ਪੱਖ ਰੱਖਿਆ, ਦੂਸਰੇ ਪਾਸੇ ਮਦੀਨ ਪੱਖ ਵੀ ਰੱਖਿਆ, ਨਰ ਤੇ ਮਾਦਾ, ਮੇਲ ਤੇ ਫੀਮੇਲ। ਦੇਖੋ ਇੱਕ ਪੌੜੀ ਆਪ ਜੀ ਪਾਠ ਕਰੋ, ਸਿਰਫ ਦੋ ਤੁਕਾਂ, ਉਹ ਪੌੜੀ ਵਿੱਚ ਇੱਕ ਤਾਂ ਆਪ ਪਾਰ ਬ੍ਰਹਮ ਪਰਮੇਸ਼ਵਰ ਤੇ ਦੂਸਰਾ ਹੈ ਆ ਕੁਦਰਤ, ਪਹਿਲੀ ਪੌੜੀ ਜੀ ਆਸਾ ਦੀਵਾਰ ਦੀ ਉਹ ਹੈ ਆਪੀ ਨੇ ਆਪ ਸਾਜਿਓ। ਪਹਿਲਾਂ ਤਾਂ ਆਪਣੀ ਉਤਪਤੀ ਬਾਰੇ, ਮੈਂ ਉਤਪਤੀ ਲਫ਼ਜ਼ ਵੀ ਵਰਤ ਰਿਹਾ ਤੇ ਸੱਚੀ ਜਾਣੋ ਮੈਨੂੰ ਲਫ਼ਜ਼ ਬਿਲਕੁਲ ਬੌਣਾ ਲੱਗਦਾ, ਜੇ ਉਹਦੀ ਉਤਪਤੀ ਹੋਵੇਗੀ ਤੇ ਇੱਕ ਦਿਨ ਖਤਮ ਵੀ ਹੋਵੇਗਾ। ਉਹ ਮਹਾਰਾਜ ਨੇ ਇੱਕ ਸ਼ਬਦ ਬੜਾ ਕਮਾਲ ਦਾ ਵਰਤਿਆ, ਉਤਪਤੀ ਵਰਤੀ ਨੇ ਸ਼ਬਦ ਵਰਤਿਆ, ਥਾਪਿਆ ਨਾ ਜਾਇ ਕੀਤਾ ਨਾ ਹੋਏ ਆਪੇ ਆਪ, ਇਹ ਨੀ ਕਿਹਾ ਆਪੇ ਆਪ ਨਿਰੰਜਨ। ਮੇਰੀ ਬੇਨਤੀ ਹੈ ਜੀ ਉਹ ਦੇਖੋ ਸ਼ਬਦ ਹੈ ਆਪੀ ਨੇ ਆਪ ਸਾਜਿਓ, ਸ੍ਰਿਸ਼ਟੀ ਦੀ ਰਚਨਾ ਕਿਵੇਂ ਹੁੰਦੀ ਹੈ। ਹੁਣ ਦੋ ਸ਼ਬਦ ਫਿਰ ਧਿਆਨ ਨਾਲ ਸੁਣਿਓ, ਇੱਕ ਆਪੀ ਨੇ ਤੇ ਇੱਕ ਆਪ, ਇਹ ਦੋ ਕਿਉਂ ਕਹਿ ਦਿੱਤੇ। ਆਪੀ ਨੇ ਦਾ ਅਰਥ ਮੈਂ ਇਉਂ ਕਰਾਂਗਾ ਕਿ ਜਦੋਂ ਸੱਚੀ ਮੁੱਚੀ ਉਹ ਸੁਨ ਸਮਾਧ ਚ ਹੈ, ਜਦੋਂ ਕੋਈ ਆਕਾਰ ਨਹੀਂ ਪਰ ਹੋਂਦ ਵਿੱਚ ਹੈ, ਇਹਨੂੰ ਲਫ਼ਜ਼ ਕਿਹੜੇ ਵਰਤਾਂ ਜੀ, ਉਹ ਹੈ ਪਰ ਉਹਨੇ ਪਸਾਰਾ ਨਹੀਂ ਕੀਤਾ, ਵਾਹਿਗੁਰੂ ਜੀ ਨੇ ਮੇਰੇ ਪਰਮੇਸ਼ਵਰ ਜੀ ਨੇ ਬਿਲਕੁਲ ਕੋਈ ਪਸਾਰਾ, ਤੇ ਪਸਾਰੇ ਦਾ ਅਰਥ ਕੇਵਲ ਆਪਣਾ ਪਲੈਨਟ ਨਹੀਂ ਕਰਨਾ, ਇਹ ਰੱਬ ਦੀ ਬੇਅਦਬੀ ਹੋਵੇਗੀ, ਇਹ ਪਲੈਨਟ ਤਾਂ ਉਹਦੇ ਪਸਾਰੇ ਵਿੱਚ ਨਿੱਕੇ ਜਿਹੇ ਬਿੰਦੂ ਦੀ ਤਰ੍ਹਾਂ ਹੈ, ਇਹਦੀ ਕੀ ਕੀਮਤ ਹੈ ਉਹਦੇ ਸਾਹਮਣੇ ਜੀ। ਪਰ ਜਦੋਂ ਆਪੀ ਨੇ, ਇਹਦਾ ਅਰਥ ਜਿਹੜੀ ਖੋਂਦ ਪਹਿਲਾਂ ਹੈ, ਉਸਨੇ ਆਪ, ਆਪ ਦਾ ਅਰਥ ਆਪਾਂ ਕਰਾਂਗੇ ਹੁਣ ਸਾਕਾਰ ਹੋਣ ਲੱਗੇ, ਆਪੀ ਨੇ ਆਪ ਸਾਜਿਓ। ਗੁਰਮੁਖੋ ਸਾਜਿਓ ਦਾ ਮਤਲਬ, ਇਹਦਾ ਮਤਲਬ ਪਹਿਲਾਂ ਨਹੀਂ ਸੀ, ਇਸੇ ਕਰਕੇ ਗੁਰਦੇਵ ਨੇ ਇੰਨਾ ਡੂੰਘਾ ਸ਼ਬਦ ਪਾ ਦਿੱਤਾ। ਆਪੀ ਨੇ ਦਾ ਅਰਥ ਹੈ ਸਾਜਨ ਤੋਂ ਪਹਿਲਾਂ, ਜਿਹਨੂੰ ਆਪਾਂ ਕਹਾਂਗੇ ਨਿਰਗੁਣ ਹੈ ਸੁਨ ਹੈ, ਆਪੀ ਨੇ ਆਪ ਸਾਜਿਓ। ਇਹਨੂੰ ਫਿਰ ਸੁਣੋ ਗੁਰਮੁਖੋ, ਪਰਮਾਤਮਾ ਨੂੰ ਜਨਮ ਦੇਣ ਵਾਲੀ ਕੋਈ ਮਾਂ ਨਹੀਂ, ਪਰਮਾਤਮਾ ਨੂੰ ਜਨਮ ਦੇਣ ਵਾਲੀ ਕੋਈ ਇਸਤਰੀ ਨਹੀਂ, ਪਰਮਾਤਮਾ ਨੂੰ ਜਨਮ ਦੇਣ ਵਾਲਾ ਕੋਈ ਬਾਪ ਨਹੀਂ, ਕਿਉਂਕਿ ਨਾ ਤਾਤਾ ਨਾ ਮਾਤਾ ਨਾ ਜਾਤਾ ਨਾ ਪਾਤਾ, ਨਿਰਸਾਕਨ ਸ਼ਰੀਕ ਹੈ, ਉਸਦੀ ਕੋਈ ਜਾਤ ਨਹੀਂ, ਉਸਦੀ ਕੋਈ ਕੁੱਲ ਨਹੀਂ, ਉਹਦਾ ਕੋਈ ਮਾਂ ਨਹੀਂ, ਉਹਦਾ ਕੋਈ ਬਾਪ ਨਹੀਂ। ਪਰ ਹਜ਼ੂਰ ਸੱਚੇ ਪਾਤਸ਼ਾਹ ਜੀ ਨੇ ਫਰਮਾਇਆ, ਕਹਿਣ ਲੱਗੇ ਆਪਣੇ ਆਪ, ਫਿਰ ਵੀ ਕਮਾਲ ਦੀ ਗੱਲ, ਉਹ ਕਿਸੇ ਦੇ ਇਸ਼ਾਰੇ ਤੇ ਨਹੀਂ ਜੀ, ਇਹਨੂੰ ਮੈਂ ਕੋਈ ਗੱਲ ਬਾਣੀ ਚੋਂ ਨਹੀਂ, ਇਹ ਮੂਲ ਮੰਤਰ ਦੀ ਵਿਆਖਿਆ ਹੋ ਰਹੀ ਹੈ, ਸਹਿਭੰਗ ਸੁਤੇ ਸਿੱਧ, ਸੁਤੇ ਸਿੱਧ ਅਰਥ ਜਿਹਦਾ ਅੰਦਾਜ਼ਾ ਹੀ ਕੋਈ ਨਹੀਂ। ਆਪੀ ਨੇ ਆਪ ਸਾਜਿਓ, ਪਾਰ ਬ੍ਰਹਮ ਪਰਮੇਸ਼ਵਰ ਨੇ ਆਪਣੇ ਉਸ ਨਿਰਾਕਾਰ ਨੂੰ, ਨਿਰਗੁਣ ਕਹਿ ਲਵਾਂ ਸੁਨ ਅਵਸਥਾ ਵਿੱਚ, ਆਪ ਸਾਜਿਓ, ਆਪ ਸਾਜਿਓ ਦਰ ਤੇ ਆਪਣੇ ਆਪ ਨੂੰ ਸਾਕਾਰ ਕੀਤਾ, ਆਪਣੀ ਖੋਂਦ ਨੂੰ ਪਸਾਰਾ ਬਣਾ ਦਿੱਤਾ। ਹੁਣ ਜਿਹੜਾ ਦ੍ਰਿਸ਼ਟ ਮਾਨ ਇਹ ਕਿੱਥੋਂ ਪੈਦਾ ਹੋਇਆ, ਉੱਥੇ ਫਿਰ ਸਤਿਗੁਰੂ ਨੇ ਅਗਲਾ ਲਫ਼ਜ਼ ਵਰਤਿਆ ਫੀਮੇਲ ਦਾ, ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ। ਆਪਣਾ ਆਪ ਜਦੋਂ ਸਾਜਿਆ, ਉਹਦੇ ਸਾਜਨ ਦੀ ਪਹਿਲੀ ਸ਼ਕਤੀ ਜਿਹੜੀ ਇਸ ਮਾਨਵਤਾ ਨੂੰ ਮਿਲੀ, ਮਾਨਵਤਾ ਜਨਮ ਬਾਅਦ ਚ ਹੋਇਆ, ਆਪੀ ਨੇ ਆਪ ਸਾਜਨ ਵਿੱਚ ਉਹਨਾਂ ਨੇ ਨਾਮ ਦੀ ਸ਼ਕਤੀ ਨੂੰ ਹੀ ਪ੍ਰਗਟ ਕੀਤਾ, ਕਿਉਂਕਿ ਨਾਮ ਤੋਂ ਬਿਨਾਂ ਕੋਈ ਹੋਂਦ ਹੋ ਹੀ ਨਹੀਂ ਸਕਦੀ। ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ। ਹੁਣ ਅੱਗੇ ਫੀਮੇਲ ਆ ਗਿਆ, ਉਹ ਆਈ ਮਾਇਆ ਆਪਣੇ ਚੋਂ ਪੈਦਾ ਕੀਤੀ, ਕਿਉਂਕਿ ਸੰਸਾਰ ਦ੍ਰਿਸ਼ਟਮਾਨ ਬਣਾ ਲਈ। ਮੈਂ ਤਾਂ ਕਿਹਾ ਜੇ ਅਸੀਂ ਦਾਰਸ਼ਨਿਕ ਪੱਖੋਂ ਦੇਖੀਏ, ਇੱਕ ਹੈ ਹੁਕਮ ਨਾਲ ਹੁਕਮੀ ਖੋਵਣ ਆਕਾਰ, ਤੇ ਦੂਜੀ ਮੈਂ ਬੇਨਤੀ ਕਰ ਰਿਹਾ, ਉਸ ਆਪ ਨੇ, ਉਸ ਪ੍ਰਭੂ ਨੇ ਦੂਸਰੀ ਮਾਇਆ ਸਾਜੀ। ਮਾਇਆ ਤੇ ਪਰਮੇਸ਼ਵਰ ਹੁਣ ਇੱਥੇ ਮਾਇਆ ਦਾ ਅਰਥ ਕਰੰਸੀ ਨਹੀਂ ਕਰਨਾ, ਕਿਉਂਕਿ ਸਾਡਾ ਸ਼ਬਦ ਬੜਾ ਸਿੱਧਾ, ਹੁਣ ਮਾਇਆ ਦਾ ਅਰਥ ਹੋ ਗਿਆ ਤਾਂ ਮਤਲਬ ਹੋ ਜਾਏਗਾ ਡਾਲਰ, ਪੈਸੇ। ਤੇ ਮੈਂ ਇੱਕ ਦਿਨ ਬੇਨਤੀ ਕੀਤੀ, ਇਹ ਬੰਦੇ ਨੇ ਸਿਰਫ ਵਰਤਮਾਨ ਵਿੱਚ ਕੰਮ ਚਲਾਉਣ ਵਾਸਤੇ ਸਟੈਂਪਾਂ ਲਾਈਆਂ ਨੇ, ਉਂਝ ਮਾਇਆ ਦਾ ਅਰਥ ਉਹ ਸ਼ਕਤੀ ਪਰਮਾਤਮਾ ਦੀ ਜਿਹੜੀ ਵਿਸਤਾਰ ਕਰ ਦਿੰਦੀ ਹੈ। ਇਹਨੂੰ ਖੌਮੇ ਰੂਪ ਵੀ ਕਿਹਾ ਹੈ, ਆਪੀ ਨਾ ਆਪ ਸਾਜਿਓ ਆਪੀ ਨਾ ਰਚਿਓ ਨਾਉ, ਦੂਈ ਕੁਦਰਤ ਸਾਜੀ ਹੈ। ਹੁਣ ਦੂਈ ਕੁਦਰਤ ਇਸਤਰੀ ਲਿੰਗ ਹੈ, ਆਪੀ ਨਾ ਆਪ ਸਾਜਿਓ ਪੁਲਿੰਗ ਹੈ। ਉਸ ਪਰਮਾਤਮਾ ਨੇ ਇਹ ਮਾਇਆ ਸਿਰਜ ਦਿੱਤੀ, ਉਸ ਮਾਇਆ ਦਾ ਤੇ ਪਰਮਾਤਮਾ ਦਾ ਜਦੋਂ ਸੁਮੇਲ ਹੈ, ਅੱਖ ਘਾੜ ਤੋਂ ਨੇ ਆਪੇ ਘੜੀ, ਦੂਈ ਕੁਦਰਤ ਸਾਜੀ ਹੈ, ਕਰ ਆਸਨ ਬਿਠੋ ਚਾਹੋ। ਆ ਜੋ ਕੁਝ ਬਣਾ ਦਿੱਤਾ ਪਰਮੇਸ਼ਵਰ ਦਾ ਤੇ ਮਾਇਆ ਦਾ ਸੰਯੋਗ, ਫਿਰ ਅਰਜ ਹੈ ਪਰਮੇਸ਼ਵਰ ਦਾ ਤੇ ਮਾਇਆ ਦੇ ਸੰਯੋਗ ਨਾਲ ਸਭ ਕੁਝ ਉਤਪਤ ਹੋ ਗਿਆ ਜੀ। ਹੁਣ ਇਹਨੂੰ ਥੋੜਾ ਜਿਹਾ ਤਨਾਸਰੀ ਰਾਗ ਚ ਆਪਾਂ ਚੱਲੀਏ, ਜਿਹੜੇ ਆਪ ਗੁਰਮੁਖ ਸ਼ਬਦ ਪੜ੍ਹਦੇ ਹੋ ਉਹ ਸ਼ਬਦ ਕਹਿ ਪਹਿਲ ਪੁਰੀਏ ਪੁੰਡਰਿਕ ਬਨਾ, ਸਾਰਾ ਸ਼ਬਦ ਮਰਾਠੀ ਚ ਤਕਰੀਬਨ, ਭਗਤ ਨਾਮਦੇਵ ਜੀ ਪਹਿਲ ਪੁਰੀਏ ਪੁੰਡਰਿਕ ਬਨਾ ਤਾ ਚੇ ਹੰਸਾ ਸਗਲੇ ਜਨਾ ਕ੍ਰਿਸ਼ਨਾ ਤੇ ਜਾਨਾਓ ਹਰ ਹਰ ਨਾਚੰਤੀ ਨਾਚਨਾ। ਥੋੜੇ ਜਿਹੇ ਅਰਥ ਆਪਾਂ ਇਹਦੇ ਕਰ ਲੈਂਦੇ ਹਾਂ, ਕਿਉਂਕਿ ਮੈਂ ਇਸ ਕਰਕੇ ਅਰਥ ਰਿਪੀਟ ਕਰਦਾ ਰਹਿੰਦਾ ਕਥਾ ਚ ਵੀ ਮੈਨੂੰ ਨਾ ਕਿਤੇ ਭੁੱਲ ਜਾਣ, ਇਹ ਜੇ ਵਾਰ ਵਾਰ ਚੇਤੇ ਕਰਾਂਗੇ ਤਾਂ ਯਾਦ ਰਹਿਣੇ। ਹੁਣ ਇੱਥੇ ਹੈ ਪਹਿਲ ਪੁਰੀਏ ਪੁੰਡਰਿਕ ਵਨਾ, ਇਹ ਹਿੰਦੂ ਮਤ ਦੀ ਇੱਕ ਫਿਲੋਸਫੀ ਦਾ ਜ਼ਿਕਰ ਕੀਤਾ ਜਾ ਰਿਹਾ। ਮੈਂ ਇੱਕ ਵਾਰ ਆਪ ਨੂੰ ਅਰਜ਼ ਕੀਤੀ ਸੀ ਵੀ ਭਾਵਾਂ ਕਿ ਪ੍ਰੋਫੈਸਰ ਸਾਹਿਬ ਸਿੰਘ ਜੀ ਉਹਨਾਂ ਨੇ ਅਰਥ ਇਹ ਬਿਲਕੁਲ ਨਹੀਂ ਕੀਤੇ, ਪਰ ਤੁਸੀਂ ਫਰੀਦਕੋਟੀਆਂ ਵਾਲਾ ਟੀਕਾ ਪੜਿਓ, ਉਹ ਅਰਥ ਇਹ ਕਰ ਰਹੇ ਅਤੇ ਧੁਕਦੇ ਵੀ ਨੇ। ਸਨਮਾਨਯੋਗ ਪ੍ਰੋਫੈਸਰ ਸਾਹਿਬ ਜੀ ਨੇ, ਉਹਨਾਂ ਨੇ ਬੜੀ ਮਿਹਨਤ ਹੈ, ਉਹਨਾਂ ਅਰਥ ਕੀਤੇ ਨੇ ਪਹਿਲਾਂ ਪਹਿਲ ਚਿੱਟੇ ਕੌਲ ਫੁੱਲਾਂ ਦਾ ਖੇਤ ਸੀ, ਪਹਿਲ ਪੁਰੀਏ ਪੁੰਡਰਿਕ ਵਨਾ ਤਾ ਚੇ ਖੰਸਾ ਸਗਲੇ ਜਨਾ। ਆ ਜਿੰਨੇ ਖੰਸ ਜੀਵ ਨੇ ਇਹ ਖੰਸ ਦੀ ਤਰ੍ਹਾਂ ਉਸ ਕੌਲ ਫੁੱਲ ਦੇ ਵਿੱਚ ਸਨ, ਕੌਲ ਫੁੱਲਾਂ ਦਾ ਜਿਹੜਾ ਚਿੱਟਾ ਕੌਲ ਫੁੱਲ ਸਨ ਉਸ ਖੇਤ ਦੇ ਖੰਸ ਨੇ। ਕੱਟਦਾ ਨੀ ਮੈਂ ਕਿਸੇ ਨੂੰ, ਪਰ ਉਦਾਹਰਨ ਢੁਕੇਗੀ ਨੀ ਇਸ ਤਰ੍ਹਾਂ, ਕਿਉਂਕਿ ਖੰਸ ਦਾ ਸੰਬੰਧ ਫੁੱਲਾਂ ਨਾਲ ਕੀ ਜੀ, ਭਵਰੇ ਦਾ ਸੰਬੰਧ ਤਾਂ ਫੁੱਲ ਨਾਲ ਹੈ, ਹੰਸ ਦਾ ਸੰਬੰਧ ਤਾਂ ਹੀਰੇ ਮੋਤੀਆਂ ਨਾਲ ਹੈ, ਹੰਸ ਦਾ ਸੰਬੰਧ ਤਾਂ ਸਾਗਰ ਨਾਲ ਹੈ। ਅਸਲ ਚ ਕੀ ਇੱਕ ਫਿਲੋਸਫੀ ਹੈ ਜੀ ਸ੍ਰਿਸ਼ਟੀ ਦੀ ਰਚਨਾ ਬਾਰੇ ਵੀ, ਪਹਿਲਾਂ ਪਹਿਲ ਪਹਿਲ ਪੁਰੀਏ ਪੁੰਡਰਿਕ ਵਨਾ, ਪੁੰਡਰਿਕ ਦਾ ਅਰਥ ਕਮਲ ਦਾ ਫੁੱਲ ਹੀ ਕਰਾਂਗਾ, ਪਹਿਲਾ ਪਹਿਲ ਚਿੱਟਾ ਫੌਲ ਫੁੱਲ ਹੈ ਕੌਲ ਦਾ, ਉਹਦੇ ਵਿੱਚੋਂ ਬ੍ਰਹਮਾ ਦੀ ਉਤਪਤੀ ਹੋਈ, ਨਾਭ ਕਮਲ ਤੇ ਬ੍ਰਹਮਾ ਉਪਜੇ, ਗੁਰੂ ਨਾਨਕ ਸਾਹਿਬ ਦਾ ਬਚਨ ਆਉਂਦਾ ਹੈ ਗੁਰੂ ਗ੍ਰੰਥ ਸਾਹਿਬ ਚ, ਕਹਿੰਦੇ ਉਹਦੇ ਵਿੱਚੋਂ ਬ੍ਰਹਮਾ ਜੀ ਦੀ ਉਤਪਤੀ ਹੋਈ ਤੇ ਬ੍ਰਹਮਾ ਜੀ ਨੇ ਸਾਰੀ ਸ੍ਰਿਸ਼ਟੀ ਰਾਜ ਦਿੱਤੀ। ਪਹਿਲ ਪੁਰੀਏ ਪੁੰਡਰਿਕ ਵਨਾ ਤਾ ਚੇ ਹੰਸਾ, ਹੁਣ ਇੱਥੇ ਹੰਸ ਜਿਹੜੀ ਹੈ ਸਵਾਰੀ ਉਹਨਾਂ ਦੀ, ਯਾਦ ਰੱਖਿਓ ਇੱਥੇ ਬ੍ਰਹਮਾ ਸ਼ਬਦ ਨਹੀਂ ਆਇਆ। ਮੈਂ ਸਿੱਧੀ ਗੱਲ ਕਰਾਂ, ਕਿਉਂਕਿ ਕਈ ਵਾਰੀ ਜਿਹੜੇ ਨਾਲ ਜੁੜੇ ਹੋਏ ਵਿਸ਼ੇਸ਼ਣ ਨੇ ਨਾ ਉਹਦੇ ਲਈ ਨਾਮ ਲੈਣ ਦੀ ਲੋੜ ਨਹੀਂ ਪੈਂਦੀ। ਹੁਣ ਮੈਂ ਇੱਕ ਸ਼ਬਦ ਵਰਤਾਂ ਮੀਰੀ ਪੀਰੀਏ ਦੇ ਦਾਤਾ, ਤੇ ਮੈਨੂੰ ਕਹਿਣ ਦੀ ਲੋੜ ਨਹੀਂ ਪੈਣੀ, ਸਾਰਿਆਂ ਨੇ ਅਰਥ ਸਮਝ ਜਾਣੇ ਨੇ ਗੁਰੂ ਹਰਗੋਬਿੰਦ ਸਾਹਿਬ ਜੀ। ਮੈਂ ਇਹ ਸ਼ਬਦ ਵਰਤਾਂ ਵੀ ਨੀਲੇ ਦਾ ਸ਼ਾਹ ਸਵਾਰ, ਸਭ ਨੂੰ ਸਮਝ ਪੈ ਜਾਣੀ ਗੁਰੂ ਗੋਬਿੰਦ ਸਿੰਘ ਜੀ ਦੀ ਗੱਲ ਕਰਨ ਲੱਗਾ। ਮੈਂ ਸ਼ਬਦ ਵਰਤਾਂ ਕਲਗੀਆਂ ਵਾਲੇ, ਘੋੜਿਆਂ ਵਾਲੇ, ਜੋੜਿਆਂ ਵਾਲੇ, ਤੋੜਿਆਂ ਵਾਲੇ, ਨਗਾਰਿਆਂ ਵਾਲੇ, ਬਾਨਾਂ ਵਾਲੇ, ਤੀਰਾਂ ਵਾਲੇ, ਕਮਾਨਾਂ ਵਾਲੇ, ਇੱਕੋ ਦਮ ਸਭ ਦਾ ਧਿਆਨ ਗੁਰੂ ਗੋਬਿੰਦ ਸਿੰਘ ਵੱਲ ਚਲਾ ਜਾਣਾ। ਹੰਸ ਉਹਦੀ ਸਵਾਰੀ ਹੈ, ਇਸ ਕਰਕੇ ਅਰਥ ਕਰ ਰਹੇ ਹਾਂ ਕਿ ਕਮਲ ਦੇ ਫੁੱਲ ਵਿੱਚੋਂ ਬ੍ਰਹਮਾ ਨਿਕਲੇ। ਪਰ ਯਾਦ ਰੱਖਿਓ ਉਹ ਫਿਲੋਸਫੀ ਕਹਿ ਰਹੇ ਨੇ, ਅੱਗੇ ਹੁਣ ਸੁਣਿਓ ਗੁਰੂ ਸਾਹਿਬ ਜੀ ਕੀ ਕਹਿ ਰਹੇ ਆ, ਗੁਰਮਤ ਕੀ ਕਹਿ ਰਹੀ ਹੈ। ਮਹਾਰਾਜ ਕਹਿੰਦੇ ਪਹਿਲ ਪੁਰੀਏ ਪੁੰਡਰਿਕ ਵਨਾ ਤਾ ਚੇ ਖੰਸਾ ਸਗਲੇ ਜਨਾ, ਕਮਲ ਦੇ ਫੁੱਲ ਚੋ ਬ੍ਰਹਮਾ, ਬ੍ਰਹਮਾ ਤੋਂ ਸਾਰੀ ਉਤਪਤੀ। ਤਾਂਚੇ ਖੰਸਾ ਸਗਲੇ ਜਨਾ ਕ੍ਰਿਸ਼ਨਾ ਤੇ ਜਾਨੋ, ਇੱਥੇ ਕ੍ਰਿਸ਼ਨਾ ਦਾ ਲਫ਼ਜ਼ੀ ਅਰਥ ਹੈ ਕਾਲਖ। ਸ਼ਾਇਦ ਇੱਕ ਵਾਰ ਮੈਂ ਬੇਨਤੀ ਕੀਤੀ ਸੀ, ਕ੍ਰਿਸ਼ਨ ਜੀ ਨੂੰ ਤਾਂ ਕ੍ਰਿਸ਼ਨ ਕਿਹਾ ਜਾਂਦਾ, ਉਹਨਾਂ ਦਾ ਰੰਗ ਸਾਂਵਲਾ ਹੈ, ਉਂਝ ਕ੍ਰਿਸ਼ਨ ਦੇ ਲਫ਼ਜ਼ੀ ਅਰਥ ਕਾਲਾ ਵੀ ਹੈ। ਇੱਕ ਨੇ ਇਹ ਵੀ ਅਰਥ ਕੀਤੇ ਨੇ ਕ੍ਰਿਸ਼ਨ ਦਾ ਅਰਥ ਹੈ ਜਿਹਦੇ ਵਿੱਚ ਕ੍ਰਿਸ਼ ਨਹੀਂ, ਖਿੱਚ ਨਹੀਂ, ਮੋਹ ਨਹੀਂ। ਪਰ ਫਿਰ ਬੇਨਤੀ ਹੈ, ਆਪ ਥੋੜਾ ਧਿਆਨ ਦਿਆ ਜੇ, ਮੇਰੀ ਅਰਜ਼ ਹੈ। ਤੇ ਵੇਖੋ ਆਪਾਂ ਹੁਣ ਸਾਰੇ ਢਲਦੇ ਪਏ ਹਾਂ ਨਾ ਤਕਰੀਬਨ। ਮੈਂ ਕੱਲ ਵੀ ਸੋਚਦਾ ਸਾਂ ਵੀ ਮੈਨੂੰ ਕਿੰਨੇ ਸਾਲ ਹੋ ਗਏ, ਕਿੰਨੇ ਚਿਹਰੇ ਦਿਸਦੇ ਸਨ ਉਹ ਉਸ ਗੁਰਦੁਆਰੇ ਤੋਂ ਲੈ ਕੇ ਅੱਜ ਤੱਕ ਕਿੱਥੇ ਚਲੇ ਗਏ। ਤੇ ਆਪਾਂ ਵੀ ਉਸ ਕਿਊ ਚ ਲੱਗੇ ਹਾਂ। ਕਿੰਨਾ ਚੰਗਾ ਹੋਵੇ ਜਾਣ ਤੋਂ ਪਹਿਲਾਂ ਇੱਕ ਵਾਰੀ ਗੁਰੂ ਗ੍ਰੰਥ ਸਾਹਿਬ ਨਾਲ ਗੱਲਾਂ ਜ਼ਰੂਰ ਕਰ ਜਾਈਏ, ਕਿਉਂਕਿ ਇਹਦੀ ਗੱਲ ਹੀ ਉੱਥੇ ਸੁਣੀ ਜਾਣੀ, ਹੋਰ ਕਿਸੇ ਨੀ ਸੁਣੀ। ਕਿਉਂਕਿ ਅੱਗੇ ਜਾਤ ਨਾ ਜ਼ੋਰ ਹੈ, ਅੱਗੇ ਜੀਓ ਨਵੇਂ। ਚਲੋ ਪਾਠ ਮੈਂ ਨਵੇਂ ਕਰਤਾ, ਪਰ ਨਵੇਂ ਅਰਥ ਮੈਂ ਨਵੇਂ ਕਰਾਂਗਾ। ਹੁਣ ਜਦੋਂ ਬੰਦਾ ਨਵੀਂ ਥਾਂ ਤੇ ਜਾਂਦਾ, ਇੱਥੇ ਤਾਂ ਪਤਾ ਫਲਾਣੇ ਦਾ ਪੁੱਤਰ, ਫਲਾਣੇ ਦਾ ਪੋਤਾ, ਮੇਰੀ ਜਾਤ, ਮੇਰਾ ਵਿਜ਼ਟਿੰਗ ਕਾਰਡ ਚੱਲੇਗਾ। ਕਹਿਣ ਲੱਗੇ ਜਿਹੜਾ ਤੂੰ ਫਾਈਲਾਂ ਦੇ ਥੱਬੇ ਇਕੱਠੇ ਕਰੀ ਬੈਠਾ ਨਾ, ਉਹਨਾਂ ਨੇ ਵੇਖਣੀ ਕੋਈ ਇੱਕੋ ਗੱਲ ਕਹਿਣੀ, ਅਬਰ ਕਰਤੂਤ ਸਗਲੀ ਜਮਡਾਨੈ ਗੋਬਿੰਦ ਭਜਨ ਬਿਨ, ਤਿਲ ਨੀ ਮਨ ਸੰਬੰਧਗੀ ਕਿੰਨੀ ਕੁ ਕਰਕੇ ਇਹ ਦੱਸ ਗਿਆ। ਕਿਸੇ ਗੁਰਮੁਖ ਸਾਧੂ ਦੀ ਸੇਵਾ ਕੀਤੀ ਤੇ ਉਹ ਦੱਸ ਗਿਆ। ਮੇਰੀ ਫਿਰ ਅਰਜ਼ ਹੈ ਕਿ ਦੇਖੋ ਇਹ ਸ਼ਬਦ ਅੱਗੇ ਜੀਓ ਨਵੇਂ, ਉਹ ਨਵੇਂ ਨੇ, ਪਰ ਜੇ ਆਪਾਂ ਬਾਣੀ ਨਾਲ ਜੁੜਾਂਗੇ, ਕ੍ਰਿਸ਼ਨਾ ਤੇ ਜਾਨੋ ਜਾਨੋ ਹਰ ਹਰ ਨਾਚੰਤੀ ਨਾਚਨਾ, ਇਹ ਮਾਇਆ ਦੀ ਖੇਡ ਬਣ ਗਈ, ਸਾਰੇ ਨੱਚੀ ਜਾ ਰਹੇ ਆ। ਉਹਦੇ ਵਿੱਚ ਜਿਹੜੀ ਮੈਂ ਤੁੱਕ ਲੈਣੀ ਚਾਹੁੰਦਾ, ਪਹਿਲ ਪੁਰਸਾਂ ਬਿਰਾਂ, ਪਹਿਲਾਂ ਪਹਿਲ ਅਕਾਲ ਪੁਰਖ ਵਾਹਿਗੁਰੂ ਜੀ, ਜਿਹਨੂੰ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਆਪੀ ਨੇ ਆਪ ਸਾਜਿਓ, ਭਗਤ ਨਾਮਦੇਵ ਕਹਿੰਦੇ ਪਹਿਲੇ ਪਹਿਲ ਸਿਰਫ ਪਰਮਾਤਮਾ ਜੀ ਵਾਹਿਗੁਰੂ ਜੀ। ਪਹਿਲ ਪੁਰਸਾਂ ਬਿਰਾਂ ਅਥੋਨ, ਅਥੋਨ ਦਰ ਤੇ ਦੁਬਾਰਾ, ਪੁਰਸਾਂ ਦਮਰਾ, ਪੁਰਸਾਂ ਦਮਰਾ ਦਰ ਤੇ ਮਾਇਆ ਮੈਂ ਸਿੱਧੇ ਅਰਥ ਕਰਾਂਗਾ। ਪਹਿਲੇ ਪਹਿਲ ਪਰਮਾਤਮਾ ਜੀ ਜਿਹਨੂੰ ਗੁਰੂ ਜੀ ਕਹਿੰਦੇ ਦੂਈ ਕੁਦਰਤ ਸਾਜੀ ਹੈ, ਪਹਿਲ ਪੁਰਸਾ ਬਿਰਾ ਅਥੋਨ ਪੁਰਸਾ ਦਮਰਾ, ਇੱਕ ਪਾਸੇ ਪਹਿਲ ਪੁਰਸ਼ ਵਾਹਿਗੁਰੂ ਜੀ, ਦੂਸਰੇ ਪਾਸੇ ਮਾਇਆ, ਅਸ ਗਾ ਅਸ ਉਸ ਗਾ, ਜਦੋਂ ਦੋਨਾਂ ਦਾ ਸੰਯੋਗ ਹੋਇਆ। ਮੈਂ ਸੋਚ ਰਿਹਾ ਸਾਂ ਮੇਲ ਫੀਮੇਲ ਕਿਆ, ਅਸ ਗਾ ਅਸ ਉਸ ਗਾ, ਫਿਰ ਕੀ ਬਣ ਗਿਆ, ਹਰ ਕਾ ਬਾਗਰਾ ਨਾਚੈ ਪਿੰਦੀ ਮੈਂ ਸਾਗਰਾ। ਵਾਹਿਗੁਰੂ ਜੀ ਨੇ ਸੋਹਣਾ ਬਾਗ ਬਣਾ ਦਿੱਤਾ, ਆ ਬਾਗ ਹੈ ਜੀ ਉਹਦਾ। ਤੇ ਮਹਾਰਾਜ ਕਹਿੰਦੇ ਨਾਚੈ ਪਿੰਦੀ ਮੈਂ ਸਾਗਰਾ, ਪਿੰਦੀ ਦਾ ਲਫ਼ਜ਼ੀ ਅਰਥ ਹੈ ਖੂਹ ਦੀਆਂ ਟਿੰਡਾਂ ਤੇ ਸਾਗਰਾ ਦਾ ਅਰਥ ਹੈ ਪਾਣੀ। ਹੁਣ ਜਿਵੇਂ ਖੂਹ ਦੀਆਂ ਟਿੰਡਾਂ, ਪਾਣੀ ਬੜਾ ਛਲਕਦਾ ਜੀ ਉਹਦੇ ਚ, ਤੁਸੀਂ ਕਦੀ ਚਲੋ ਅੱਜ ਕੱਲ ਵੀਡੀਓ ਕਿਤੇ ਮਿਲ ਜਾਏਗੀ, ਜਦੋਂ ਪਾਕਿਸਤਾਨ ਚ ਐਂ ਟਿੰਡਾਂ, ਜੇ ਟਿੰਡਾਂ ਵਾਲੇ ਖੂਹ ਚੱਲਦੇ ਨੇ ਜੀ ਉੱਥੇ, ਉਹ ਜਦੋਂ ਟਿੰਡ ਚੋਂ ਪਾਣੀ ਨਿਕਲਦਾ ਛਲਕਦਾ। ਕਹਿਣ ਲੱਗੇ ਵਾਹਿਗੁਰੂ ਆ ਕਿਹੋ ਜੀ ਖੇਡ ਬਣਾ ਦਿੱਤੀ ਆ, ਜਿੱਦਣ ਦੇ ਪੈਦਾ ਕੀਤੇ ਨੇ ਇਹ ਤੇਰੇ ਬਾਗ ਚ ਇਸ ਤਰ੍ਹਾਂ ਛਲਕੀ ਜਾਂਦੇ ਨੇ ਮਾਇਆ ਵੀ, ਜਿਵੇਂ ਟਿੰਡਾਂ ਦੇ ਵਿੱਚ ਪਾਣੀ ਛਲਕਦਾ। ਮੇਰੇ ਕਹਿਣ ਤੋਂ ਮੁਰਾਦ ਸਿਰਫ ਇੰਨਾ ਸੀ ਕਿ ਪਰਮਾਤਮਾ ਨੇ ਵੀ ਰਚਨਾ ਲਈ, ਗੁਰਬਾਣੀ ਇਹ ਗੱਲ ਕਹਿ ਰਹੀ ਏ ਕਿ ਪੁਰਸ਼ ਤੇ ਮਾਇਆ ਦਾ ਸੰਯੋਗ ਹੋਇਆ, ਇਹ ਸੰਸਾਰ ਰਚਿਆ ਗਿਆ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਸਾਡੇ ਤੇ ਬੜੀ ਕਿਰਪਾ ਕੀਤੀ। ਮੈਂ ਥੋੜੀਆਂ ਜਿਹੀਆਂ ਬੇਨਤੀਆਂ ਆਪ ਜੀ ਨੂੰ ਇਹ ਕਰਨੀਆਂ ਚਾਹੁੰਦਾ, ਸਾਡੇ ਸਿੱਖ ਧਰਮ ਵਿੱਚ ਕਈ ਐਸੀਆਂ ਰੂਹਾਂ ਹੋਈਆਂ ਨੇ ਜਿਨ੍ਹਾਂ ਨੇ ਵਿਆਹ ਨਹੀਂ ਕਰਾਏ, ਸ਼ਾਦੀ ਨਹੀਂ ਕਰਾਈ, ਪਰ ਉਹ ਇੰਦਰੀ ਜਿੱਤ ਹੋਇਆ। ਪਰ ਜਿਹੜੇ ਬੰਦੇ ਵਿਆਹ ਤੋਂ ਨਫ਼ਰਤ ਕਰਕੇ ਵਿਸ਼ਈ ਬਣ ਗਏ, ਵਿਸ਼ੇ ਭੋਗਦੇ ਰਹੇ, ਗੁਰੂ ਗ੍ਰੰਥ ਸਾਹਿਬ ਨੂੰ ਸਾਧੂ ਨਹੀਂ ਕਿਹਾ, ਉਹਨਾਂ ਨੂੰ ਲੰਪਟ ਕਿਹਾ। ਇੱਕ ਮਹਾਰਾਜ ਦਾ ਬਚਨ ਤੁਸੀਂ ਰੋਜ਼ ਪੜ੍ਹਦੇ ਹੋ, ਜਤੀ ਸਦਾਮ ਹੈ ਜੁਗਤ ਨਾ ਜਾਣੇ ਛੱਡ ਬਹਿ ਘਰ ਬਾਰ। ਆਪਣੇ ਆਪ ਨੂੰ ਜਤੀ ਕਹਿੰਦੇ ਆ, ਜ਼ਿੰਦਗੀ ਜੀਣ ਦੀ ਜੁਗਤ ਨਹੀਂ ਆਉਂਦੀ, ਘਰ ਬਾਰ ਛੱਡ ਕੇ ਤੁਰੇ ਫਿਰਦੇ ਆ। ਹੋਰ ਬੇਨਤੀ ਸੁਣਿਓ, ਉਹਨਾਂ ਕਹਿ ਦਿੱਤਾ ਜੀ ਗ੍ਰਿਸ਼ਤ ਜੰਜਾਲ ਹੈ, ਗ੍ਰਿਸ਼ਤ ਚਿੱਕੜ ਹੈ, ਗ੍ਰਿਸ਼ਤ ਦੁੱਖਾਂ ਦਾ ਕਾਰਜ ਚ ਕੋਈ ਸ਼ੱਕ ਨਹੀਂ, ਇਹ ਸਭ ਕੁਝ ਹੈ, ਪਰ ਫਿਰ ਵੀ ਸਭ ਕੁਝ ਮਨ ਦੀ ਅਵਸਥਾ ਹੈ। ਮੇਰੇ ਸਤਿਗੁਰੂ ਸਾਹਿਬਾਨ ਨੇ ਕੇਵਲ ਥਿਊਰੀ ਨਹੀਂ ਦਿੱਤੀ ਕਿ ਗ੍ਰਿਸ਼ਤ ਉੱਤਮ ਹੈ, ਮੇਰੇ 10 ਗੁਰੂ ਸਾਹਿਬਾਨ ਸਿਰਫ ਇੱਕ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੂੰ ਛੱਡ ਕੇ 9 ਗੁਰੂ ਸਾਹਿਬਾਨ ਗ੍ਰਿਸ਼ਤੀ ਨੇ, ਉਹਨਾਂ ਦੇ ਬੱਚੇ ਨੇ, ਉਹਨਾਂ ਦੀਆਂ ਧੀਆਂ ਨੇ, ਉਹ ਆਪਣੇ ਬੱਚਿਆਂ ਦੇ ਕਾਰਜ ਕਰਦੇ ਆ, ਆਪਣੀ ਕਿਰਤ ਕਰਦੇ ਰਹੇ ਆ। ਤੇ ਮੇਰਾ ਖਿਆਲ ਗ੍ਰਿਸ਼ਤ ਵਿੱਚ ਸਭ ਤੋਂ ਵੱਡੀ ਨਿਰਲੇਪਤਾ ਜੇ ਕਿਸੇ ਨੇ ਦੇਖਣੀ ਹੈ ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦਰਸ਼ਨ ਕਰੀਏ। ਹੁਣ ਅਰਜ਼ ਮੈਂ ਜਿਹੜੀ ਆਪ ਨੂੰ ਕਰਨ ਲੱਗਾ, ਗੁਰੂ ਗ੍ਰੰਥ ਸਾਹਿਬ ਵਿੱਚ ਗ੍ਰਿਸ਼ਤ ਇਹਦੇ ਵਿਰੋਧ ਵਿੱਚ ਜਿਨ੍ਹਾਂ ਲੋਕਾਂ ਨੇ ਬੋਲਿਆ, ਪਰ ਇੱਥੇ ਮੈਂ ਆਪ ਨੂੰ ਇੱਕ ਬੇਨਤੀ ਕਰਨੀ ਹੈ, ਕਿਉਂਕਿ ਅਸੀਂ ਅਰਥ ਕਰਨੇ ਆ ਪ੍ਰਵਿਰਤ ਆਈ, ਤੁਹਾਡਾ ਵਿਆਹ ਹੋ ਗਿਆ। ਜੇ ਗ੍ਰਿਸ਼ਤੀ ਸਿਰਫ ਵਾਸ਼ਨਾ ਦੀਆਂ ਇੰਦਰੀਆਂ ਵਿੱਚ ਪ੍ਰਵਿਰਤ ਹੈ, ਗੁਰੂ ਗ੍ਰੰਥ ਸਾਹਿਬ ਦਾ ਗ੍ਰਿਸਤੀ ਕੋਈ ਨਹੀਂ, ਉਹ ਸੱਚੀ ਮੁੱਚੀ ਆਪਣੇ ਘਰ ਵਿੱਚ ਰਹਿ ਕੇ ਵੀ ਲੰਪਟ ਬਿਰਤੀ ਵਾਲਾ ਹੈ। ਜੇ ਗ੍ਰਿਸਤੀ ਜੀਵਨ ਸਾਥੀ ਨਾਲ ਰਹਿੰਦਿਆਂ ਵਾਹਿਗੁਰੂ ਮਿਹਰ ਕਰੇ ਉਹ ਸਤਸੰਗੀ ਬਣ ਜਾਣ, ਜਿਉਂਦੇ ਜੀ ਆਪਣੇ ਇੰਦਰੀਆਂ ਦੇ ਰਸ ਤੋਂ ਮੁਕਤ ਹੋ ਜਾਣ, ਗੁਰੂ ਗ੍ਰੰਥ ਸਾਹਿਬ ਕਹਿੰਦਾ ਉਦੋਂ ਵੱਡਾ ਸੰਤ ਹੀ ਦੁਨੀਆਂ ਤੇ ਕੋਈ ਨਹੀਂ। ਪਰ ਸ਼ਰਤ, ਬੰਦਗੀ ਕਰਦੇ ਹੋਣ, ਇਬਾਦਤ ਨਾਲ ਜੁੜੇ ਹੋਣ। ਥੋੜਾ ਜਿਹਾ ਆਓ ਅਸੀਂ ਦੇਖਨੇ, ਇੱਥੋਂ ਤੱਕ ਮੈਂ ਸੋਚ ਰਿਹਾ ਸਾਂ, ਦੋ ਉਦਾਹਰਨਾਂ ਮੈਂ ਤੁਹਾਨੂੰ ਦੇਣੀਆਂ ਨੇ। ਜਿਨ੍ਹਾਂ ਨੇ ਗ੍ਰਿਸ ਦਾ ਵਿਰੋਧ ਕੀਤਾ, ਗੁਰੂ ਗ੍ਰੰਥ ਸਾਹਿਬ ਨੇ ਉਹਨਾਂ ਨੂੰ ਇੱਥੋਂ ਤੱਕਿਆ, ਪੂਵਰ ਤਾਪ ਗੇਰੀ ਕੇ ਬਸਤਰਾ, ਭਗਵੇਂ ਕੱਪੜੇ ਪਾ ਲੈ, ਧੋਣੀਆਂ ਤਪਾ ਲੀਆਂ, ਅਪਦਾ ਕੰਮ ਮਾਰਿਆ, ਗ੍ਰਹਿ ਤੇ ਨਸਤਾ, ਘਰ ਛੱਡ ਕੇ ਦੁੱਖ ਘਰ ਆ ਗਿਆ, ਮੁਸੀਬਤ ਆ ਗਈ, ਅਪਦਾ ਕੰਮ ਮਾਰਿਆ, ਗ੍ਰਹਿ ਤੇ ਨਸਤਾ, ਦੇਸ਼ ਛੋੜ ਪਰਦੇਸਾਂ ਧਾਇਆ, ਆਪਣੇ ਇਲਾਕੇ ਚ ਨਹੀਂ ਰਹਿਣਾ, ਪ੍ਰਦੇਸ਼ ਚ ਰਹਿਣਾ। ਮਹਾਰਾਜ ਕਹਿੰਦੇ ਪੰਜ ਚੰਡਾਲ ਨਾਲੇ ਲੈ ਆਇਆ, ਜਿਨ੍ਹਾਂ ਪੰਜਾਂ ਦੀ ਖਾਤਰ ਭੱਜ ਕੇ ਗਿਆ ਸੀ ਉਹ ਸਾਧਨਾ ਕਰਕੇ ਫਿਰ ਨਾਲ ਚਮੜੇ ਬੈਠੇ। ਗੁਰੂ ਸਾਹਿਬ ਜੀ ਨੇ ਜਿਹੜੀ ਸਾਡੇ ਤੇ ਕਿਰਪਾ ਕੀਤੀ, ਮੈਂ ਆਪ ਨੂੰ ਇੱਕ ਦੋ ਉਦਾਹਰਨਾਂ ਦੇਣੀਆਂ ਚਾਹੁੰਦਾ। ਇੱਕ ਤਾਂ ਗੁਰੂ ਸਾਹਿਬ ਨੇ ਬਹੁਤ ਮਨੌਤਾਂ ਤੋੜੀਆਂ ਜੀ ਬੜੀਆਂ ਆਪਣੀ ਹਿਸਟਰੀ ਚ। ਗੁਰੂ ਨਾਨਕ ਸਾਹਿਬ ਗ੍ਰਿਸਤੀ ਨੇ ਜੀ, ਦੋ ਬੇਟੇ ਸਨਮਾਨਯੋਗ ਬਾਬਾ ਸ੍ਰੀ ਚੰਦ ਦੀ, ਬਾਬਾ ਲਖਮੀ ਦਾਸ ਜੀ। ਬਾਬਾ ਸ੍ਰੀ ਚੰਦ ਜੀ ਦੀ ਪਰਵਰਿਸ਼ ਮਾਤਾ ਬੇਬੇ ਨਾਨਕੀ ਜੀ ਨੇ ਕੀਤੀ। ਇੱਕ ਹੋਰ ਗੱਲ ਕਿ ਜਿਹੜਾ ਉਥੋਂ ਦਾ ਵਰਨ ਆਸ਼ਰਮ ਸਿਸਟਮ ਹੈ, ਚਲੋ ਤਾਂ ਉਮਰ ਵਿੱਚ ਦਿੱਤੀ ਨਾ ਇਹਨਾਂ ਸਮਾਸ ਦੇ, ਅਗਲੇ ਦਾ ਪਤਾ ਕੋਈ ਨੀ। ਉਹਨਾਂ ਕਹਿ ਦਿੱਤਾ 25 ਸਾਲ ਬ੍ਰਹਮਚਾਰੀ, 25 ਸਾਲ ਗ੍ਰਿਸਤੀ, 25 ਸਾਲ ਵਾਨਪ੍ਰਸਤ, ਅਖੀਰ ਵਾਲੇ 25 ਸਾਲ ਸੰਨਿਆਸੀ। 75 ਤੋਂ ਬਾਅਦ ਘਰ ਨੀ ਵੜਨਾ, ਚਲੋ ਸੰਨਿਆਸ, ਮੇਰੇ ਸੱਚੇ ਪਾਤਸ਼ਾਹ ਤੋਂ ਕੁਰਬਾਨ ਜਾਵਾਂ। ਜਦੋਂ ਭਰ ਜਵਾਨੀ ਦਾ ਸਮਾਂ ਸੀ ਨਾ ਜੀ, ਉਦੋਂ ਮੇਰੇ ਬਾਬਾ ਜੀ ਉਦਾਸੀਆਂ ਚ ਨੇ, ਬਾਬੇ ਭੇਖ ਬਣਾਇਆ, ਉਦਾਸੀ ਦੀ ਰੀਤ ਚਲਾਈ, ਚੜਿਆ ਸੋਧਨ ਧਰਤ ਲਕਾਈ। ਤੇ ਗੁਰਮੁਖੋ ਜਿਸ ਉਮਰ ਚ ਕਹਿੰਦੇ ਨੀ ਜੀ ਹੁਣ ਬਾਣ ਪ੍ਰਸਤ, ਹੁਣ ਘਰ ਨੀ ਰਹਿਣਾ, ਜੰਗਲ ਚ ਰਹੋ, ਹੁਣ ਸੰਨਿਆਸੀ ਰਹਿ ਜਾਓ। ਸਤਿਗੁਰਾਂ ਨੇ ਕਿਰਪਾ ਕੀਤੀ, ਬਾਣ ਪ੍ਰਸਤ ਦੇ ਵੇਲੇ, ਸੰਨਿਆਸ ਦੇ ਵੇਲੇ, ਉਹ ਸੰਨਿਆਸ ਤੋਂ ਪਹਿਲਾਂ ਜਿਹਨੂੰ ਬਾਣ ਪ੍ਰਸਤ ਕਹਿੰਦੇ ਆ ਗੁਰਮੁਖੋ, ਉਸ ਵੇਲੇ ਗੁਰੂ ਨਾਨਕ ਸਾਹਿਬ ਆਪਣੇ ਪੁੱਤਰਾਂ ਵਿਚ, ਆਪਣੇ ਮਾਤਾ ਪਿਤਾ ਵਿਚ, ਖਾਸ ਕਰਕੇ ਆਪਣੇ ਮਹਿਲ ਸਾਡੇ ਸਨਮਾਨਯੋਗ ਮਾਤਾ ਸੁਲੱਖਣੀ ਸੀ, ਮਹਾਰਾਜ ਕਰਤਾਰਪੁਰ ਨੇ, ਬੇਨਤੀ ਧਿਆਨ ਨਾਲ ਸੁਣਿਓ, ਗ੍ਰਿਸਤ ਵਿਚ ਨੇ, ਬੱਚਿਆਂ ਪਰੇ ਦੇ ਗ੍ਰਿਸਤ ਵਾਸ਼ਨਾ ਨਹੀਂ ਕਰਨੇ, ਹੱਥ ਜੋੜ ਕੇ ਬੇਨਤੀ, ਪਰਿਵਾਰ ਵਿਚ ਨੇ। ਇਸੇ ਗੱਲ ਨੂੰ ਲੈ ਕੇ ਜੋਗੀਆਂ ਨੂੰ ਸਾਰੀ ਜ਼ਿੰਦਗੀ ਬਾਬਾ ਜੀ ਦੇ ਜੀਵਨ ਤੇ ਇਸ ਤਰ੍ਹਾਂ ਕਰਨ ਦੀ ਜ਼ਰੂਰਤ ਨਹੀਂ ਪਈ, ਪਰ ਬਟਾਲੇ ਆ ਕੇ ਉਹਨਾਂ ਕਹਿ ਦਿੱਤਾ ਕੁਛ। ਉਹ ਧਿਆਨ ਨਾਲ ਸੁਣਿਓ ਮੇਰੀ ਬੇਨਤੀ। ਜਦੋਂ ਮਹਾਰਾਜ ਸ਼ਿਵਰਾਤਰੀ ਤੇ ਗਏ, ਕਿਉਂਕਿ ਅੱਜ ਮੈਂ ਥੋੜੀ ਜਿਹੀ ਭੂਮਿਕਾ ਬੰਨਣਾ ਪਿਆ, ਆਪਾਂ ਸੂਈ ਰਾਗ ਤੱਕ ਚੱਲਾਂਗੇ, ਤੇ ਸਤਿਗੁਰੂ ਕਿਰਪਾ ਕਰਨ ਸੱਚੀ ਮੁੱਚੀ, ਕਿਉਂਕਿ ਲਾਵਾਂ ਤਾਂ ਕਲੇਸ਼ ਥੋੜਾ ਹੈ, ਲਾਵਾਂ ਤਾਂ ਸਹਿਜ ਆਨੰਦ ਤੋਂ ਸ਼ੁਰੂ ਹੁੰਦੀਆਂ। ਸਹਿਜ ਆਨੰਦ ਹੋਆ ਵਡਭਾਗੀ, ਮਨ ਹਰ ਹਰ ਮੀਠਾ ਲਾਇਆ, ਜਨ ਕਹਿ ਨਾਨਕ ਲਾਵ ਪਹਿਲੀ ਆਰੰਭ ਕਾਜ ਰਚਾਇਆ। ਲਾਵਾਂ ਦੁੱਖ ਨਹੀਂ ਹੈਗਾ, ਲਾਵਾਂ ਤਾਂ ਗ੍ਰਿਸਤੀ ਨੂੰ, ਪਤੀ ਪਤਨੀ ਨੂੰ ਸੱਚੀ ਮੁੱਚੀ ਸ਼ਿਖਰ ਤੇ ਲੈ ਜਾਂਦੀਆਂ ਰੂਹਾਨੀਅਤ ਦੇ। ਉੱਥੇ ਸੱਚੇ ਪਾਤਸ਼ਾਹ ਮਹਾਰਾਜ ਗਏ। ਮੈਂ ਦੋ ਤਿੰਨ ਗੱਲਾਂ ਇਤਿਹਾਸ ਚੋਂ ਕਰਨੀਆਂ ਨੇ, ਜਿਹੜੇ ਕਹਿੰਦੇ ਪੁੱਤਰ ਨੀ ਚਾਹੀਦੇ, ਧੀਆਂ ਨੀ ਚਾਹੀਦੀਆਂ, ਜੋਗੀ, ਮੈਂ ਜੋਗੀ ਦੀ ਗੱਲ ਕਰ ਰਿਹਾ, ਭੁੱਖ ਉਹਨਾਂ ਦੇ ਮਨ ਵਿੱਚ ਵੀ ਪੁੱਤਰਾਂ ਦੀ ਸੀ, ਉਹ ਲੋਕਾਂ ਦੇ ਪੁੱਤਰ ਮੰਗੀ ਜਾਂਦੇ ਸਨ, ਭੁੱਖ ਤੇ ਆਏ ਨਾ। ਮਹਾਰਾਜ ਉੱਥੇ ਗਏ, ਅਚਲ ਸ਼ਿਵਰਾਤਰੀ ਦਾ ਮੇਲਾ ਸੀ, ਮਹਾਰਾਜ ਮੰਦਰ ਚ ਗਏ ਜੀ। ਸੱਚੀ ਮੈਂ ਇੱਕ ਦਿਨ ਇੱਕ ਪ੍ਰੋਫੈਸਰ ਸਾਹਿਬ ਗਏ ਤੇ ਉਹ ਕਹਿੰਦੇ ਮੈਂ ਗਿਆ ਮੱਥਾ ਟੇਕਣ, ਤੇ ਮੈਂ ਪੁੱਛਿਆ ਜੀ ਯੂਨੀਵਰਸਿਟੀ ਦੇ, ਮੈਨੂੰ ਹੱਸ ਕੇ ਉਹਨਾਂ ਗੱਲ ਕੇ ਮੈਂ ਸਟੇਜ ਤੇ ਕਹਿ ਦੇਣਾ, ਤੇ ਇਹ ਗੁਰਦੁਆਰਾ ਜੀ, ਉਹਨਾਂ ਪੁੱਛਿਆ ਜੀ ਇੱਥੇ ਮਹਾਰਾਜ ਹੈ? ਕਹਿਣ ਲੱਗੇ ਮਹਾਰਾਜ ਤੇ ਮੰਦਰ ਚ ਗਏ ਸਨ। ਕਹਿੰਦੇ ਆਪਾਂ ਉੱਥੇ ਚੱਲੀਏ? ਨਾ ਨਾ, ਉੱਥੇ ਨਾ ਜਾਇਓ। ਕਹਿਣ ਲੱਗੇ ਤੁਸੀਂ ਵੱਡੇ ਹੋ ਗਏ, ਜਿਸ ਮੰਦਰ ਚ ਗੁਰੂ ਨਾਨਕ ਸਾਹਿਬ ਫੇਰਾ ਮਾਰ ਕੇ ਉਪਦੇਸ਼ ਦਿੱਤਾ, ਉਹ ਤੋਂ ਹੇਠ ਕਿਉਂ ਕਰਨੇ ਪਏ ਆਪਾਂ? ਕਿਉਂਕਿ ਜਿੰਨੀ ਧਰਮਾਂ ਚ ਅੱਜ ਕੱਲ ਸੰਕੀਰਨਤਾ ਚੱਲਦੀ, ਕੱਲੀ ਸਾਡੀ ਸਮੱਸਿਆ ਨਹੀਂ, ਯਾਦ ਰੱਖੋ ਹਰ ਕੋਈ ਲਫ਼ਜ਼ਾਂ ਦੀ ਲੜਾਈ ਲੜਦੇ ਪਏ ਲੋਕੀ। ਉੱਥੇ ਮਹਾਰਾਜ ਜੀ ਨੇ ਜਦੋਂ ਸਿੱਧ ਗੋਸ਼ਟ ਕੀਤੀ, ਤੇ ਇਹ ਗੱਲ ਯਾਦ ਰੱਖਿਓ, ਜਦੋਂ ਬੰਦਾ ਤਰਕ ਚ, ਸੰਵਾਦ ਚ, ਦਲੀਲ ਚ ਹਾਰ ਜਾਏ ਨਾ, ਫਿਰ ਉਦੋਂ ਬੰਦਾ ਕੀ ਕਰਦਾ, ਜਾਂ ਤਾਂ ਉਹਦੇ ਪਰਿਵਾਰ ਦੇ ਔਗਣ, ਜਾਂ ਉਹਦਾ ਕਲੰਕ ਵੀ ਲੱਭਦਾ। ਉਦੋਂ ਬੰਦਾ ਚਿੱਕੜ ਸੁਣਨਾ ਸ਼ੁਰੂ ਕਰਦਾ ਜਾਂ ਗਾਲਾਂ ਕੱਢਣ ਲੱਗ ਪੈਂਦਾ। ਉੱਥੇ ਭਾਈ ਸਾਹਿਬ ਨੇ ਇੱਕ ਪੌੜੀ ਕਹੀ ਹੈ ਜੀ, ਭਾਈ ਸਾਹਿਬ ਲਿਖਦੇ ਆ, ਖਾਦੀ ਖੁਣਸ ਜੋਗੀ ਸਰਾਂ। ਇਹ ਯਾਦ ਰੱਖਿਓ, ਜੋਗੀ ਸਰਾਂ ਕਿਹਾ ਹੈ, ਇਹ ਮਤਲਬ ਜੋਗ ਈਸ਼ਰ, ਜੋਗੀਆਂ ਵਿੱਚੋਂ ਟੌਪ ਦੇ ਸਿਖਰ ਦੇ ਜੋਗੀ। ਖਾਦੀ ਖੁਣਸ ਜੋਗੀ ਸਰਾਂ, ਗੋਸ਼ਟ ਕਰਨ ਸਭੇ ਉੱਠਤਾਈ। ਸਾਰੇ ਦੌੜ ਕੇ ਆਏ, ਬਾਬਾ ਜੀ ਨੇ ਗੋਸ਼ਟੀ ਕਰ ਲਈ, ਸੰਵਾਦ ਕਰ ਲਈ। ਉਹ ਜੀ ਗੋਸ਼ਟ ਕਿੱਥੇ ਲੱਭਣੀ ਪਿਆਰਿਓ, ਆਪਣੀ ਗੋਸ਼ਤਾਂ ਛਿੱਤਰਾਂ ਪੋਲਿਆਂ ਤੇ ਖਤਮ ਹੁੰਦੀ ਯਾਦਾ ਜੀ, ਗਾਲੀ ਗਲੋਚ ਤੇ ਖਤਮ ਹੁੰਦੀ। ਕੋਈ ਵਿਰਲੇ ਵਿਰਲੇ ਨੇ ਗੁਰਮੁਖ ਬੈਸੋ ਸਭਾ ਵਿਛਾਏ ਹੋਏ, ਇਕੱਤਰ ਮਿਲੋ ਮੇਰੇ ਭਾਈ, ਦੁਬਦਾ ਦੂਰ ਕਰੋ ਲਿਵ ਲਾਹੇ, ਹਰ ਨਾਮੇ ਕਹਿ ਹੋਵੋ ਜੋੜੀ, ਗੁਰਮੁਖ ਬੈਸੋ ਸਭਾ ਵਿਛਾਏ। ਉਹ ਗੋਸ਼ਟ ਐਸੀ ਜੀ, ਬਾਬੇ ਕੀਤੀ ਸਿੱਧ ਗੋਸ਼ਟ, ਸ਼ਬਦ ਸ਼ਾਂਤ ਸਿੱਧਾਂ ਵਿਚਾਈ, ਸ਼ਾਂਤ ਹੋ ਗਏ। ਹੁਣ ਉੱਥੇ ਰਖਾਲੂ ਬੈਠੇ ਨੇ। ਮੇਰੀ ਇੱਕ ਬੇਨਤੀ ਮੈਂ ਫਿਰ ਤੁਹਾਨੂੰ ਕਰਾਂਗਾ, ਕਿਤੇ ਵੀ ਜ਼ਿੰਦਗੀ ਵਿੱਚ ਵਿਚਰੀ ਹੈ, ਉਦਾਸ ਅਸੀਂ ਵੀ ਹੋ ਜਾਂਦੇ ਹਾਂ ਜੀ, ਚੰਮ ਹੱਡ ਦਾ ਮਾਸ ਦਾ ਹੀ ਸਾਡਾ ਸਰੀਰ ਨਾ, ਇੰਨਾ ਵਿਚਰਨੇ ਆ, ਬਹੁਤ ਕੁਝ ਸੁਣਨ ਨੂੰ, ਬਹੁਤ ਕੁਝ ਕਹਿਣ ਵਾਲੇ ਮਿਲ ਜਾਂਦੇ ਆ, ਬੜਾ ਔਖਾ ਹੈ ਵਿਚਰਨਾ। ਉੱਥੇ ਜਿਹੜਾ ਬੰਦਾ ਈਰਖਾ ਵਿੱਚ ਆ ਕੇ ਵਿਰੋਧ ਕਰਦਾ ਨਾ, ਯਾਦ ਰੱਖਿਓ ਉਹ ਬੰਦਾ ਕਦੀ ਜ਼ਿੰਦਗੀ ਪਰ ਕਿਸੇ ਦਾ ਭਲਾ ਨਹੀਂ ਮੰਗ ਸਕਦਾ। ਤੇ ਜੇ ਕਹੀ ਜੀ ਉਹਨੂੰ ਸੁਧਰ ਜਾਏ, ਉਹ ਜਿਹੜਾ ਸਰਾਪਿਆ ਉਹਨੇ ਸੁਧਰੇ ਕਿੱਥੇ ਜਾਣਾ ਹੈ, ਜਿਹਦੇ ਅੰਦਰ ਈਰਸ਼ਾ ਤੇ ਨਿੰਦਿਆ ਹੋ ਜਾਏ, ਸਮਝੋ ਗੁਰੂ ਵੱਲੋਂ ਸਰਾਪਿਆ ਗਿਆ। ਉੱਥੇ ਭਾਈ ਸਾਹਿਬ ਜੀ ਨੇ ਕਿਹਾ, ਖਾਦੀ ਖੁਣਸ ਜੁਗੇਸਰਾਂ, ਗੋਸ਼ਟ ਕਰਨ ਸਭੇ ਉੱਠਤਾਈ। ਇਹਨਾਂ ਦਾ ਜਿਹੜਾ ਲੀਡਰ ਸੀ ਜੀ, ਪੁੱਛੇ ਜੋਗੀ ਭੰਗਰਨਾਥ, ਤੋ ਦੁੱਧ ਵਿੱਚ ਕਿਉਂ ਕਾਂਜੀ ਪਾਈ? ਆ ਗ੍ਰਿਸ ਦੀ ਏਦੋ ਵੱਡੀ ਮਿਸਾਲ ਨੀ। ਜੋਗੀ ਭੰਗਰਨਾਥ ਆਇਆ ਜੀ, ਉਹਨੇ ਸ਼ਬਦ ਵਰਤਿਆ, ਤੋਹੇ ਦੁੱਧ ਵਿੱਚ ਕਿਉਂ ਕਾਂਜੀ ਪਾਈ? ਤੋਹੇ ਹੈ ਤੂੰ ਨਹੀਂ, ਤੁਸਾਂ ਨੇ ਦੁੱਧ ਦੇ ਵਿੱਚ ਕਾਂਜੀ ਦੀਆਂ ਬੂੰਦਾਂ ਕਿਉਂ ਪਾ ਦਿੱਤੀਆਂ? ਆਪ ਜੀ ਨੂੰ ਪਤਾ ਜੀ, ਕਾਂਜੀ ਪਾਓ ਤੇ ਦੁੱਧ ਫਟ ਜਾਂਦਾ। ਇਹਦਾ ਇਸ਼ਾਰਾ ਹੁਣ ਅੱਗੇ ਕਹੇਗਾ, ਕਾਂਜੀ ਕੀ ਹੈ? ਮਹਾਰਾਜ ਸ਼ਬਦ ਵਰਤ ਰਹੇ ਆ ਭਾਈ ਗੁਰਦਾਸ ਸਾਹਿਬ, ਖਾਦੀ ਕੁਣ ਜੁਗੀਸ਼ਰਾਂ, ਗੋਸ਼ਟ ਕਰਨ ਸਭੇ ਉੱਠਤਾਈ, ਪੁੱਛੇ ਜੋਗੀ ਭੰਗਰਨਾਥ, ਤੋ ਦੁੱਧ ਵਿੱਚ ਕਿਉਂ ਕਾਂਜੀ ਪਾਈ? ਫਿੱਟਿਆ ਚਾਟਾ ਦੁੱਧ ਦਾ, ਰਿੜਕਿਆ ਮੱਖਣ ਹੱਥ ਨਾ ਆਈ। ਹੁਣ ਤਾਂ ਜੰਮਿਆ ਪਿਆ ਸੀ ਦੁੱਧ, ਇਹਦਾ ਮਤਲਬ ਜਵਾਨੀ ਤੁਸੀਂ ਬੱਚਿਆਂ ਤੋਂ ਦੂਰ ਰਹਿ, ਇਸਤਰੀ ਤੋਂ ਦੂਰ ਰਹਿ, ਮਾਪਿਆਂ ਤੋਂ ਦੂਰ ਰਹਿ। ਹੁਣ ਤਾਂ ਬਾਬਾ ਜੀ ਰਿੜਕ ਕੇ ਮੱਖਣ ਨਿਕਲਣ ਵਾਲਾ ਸੀ, ਤੱਤ ਮਿਲਣ ਵਾਲਾ ਸੀ। ਇਹਨਾਂ ਦਿਨਾਂ ਤਾਂ ਹਲ ਵਾਹੀ ਜਾਂਦੇ ਹੋ, ਇਹਨਾਂ ਦਿਨਾਂ ਚ ਬੱਚੇ ਤੁਹਾਡੇ ਨਾਲ ਨੇ, ਪਰਿਵਾਰ ਤੁਹਾਡਾ ਨਾਲ ਏ। ਮੈਂ ਫਿਰ ਬੇਨਤੀ ਕਰਾਂਗਾ, ਮਹਾਰਾਜ ਨੂੰ ਸ਼ਬਦ ਵਰਤਦੇ, ਫਿੱਟਿਆ ਚਾਟਾ ਦੁੱਧ ਦਾ, ਰਿੜਕਿਆ ਮੱਖਣ ਹੱਥ ਨਾ ਆਈ। ਮਹਾਰਾਜ ਹੱਸ ਕੇ ਕਹਿੰਦੇ ਆ, ਨਾਥ ਜੀ ਬੁਝਾਰਤਾਂ ਨਾ ਪਾਓ, ਸਭ ਨੂੰ ਸੁਣ ਦਿਓ, ਤੁਸੀਂ ਮੈਨੂੰ ਬੁਝਾਰਤਾਂ ਨਾ ਸਮਝਾਉਂਦੇ ਪਏ ਹੋ, ਖੁੱਲ ਕੇ ਦੱਸੋ ਕੀ ਕਹਿਣਾ ਚਾਹੁੰਦੇ ਹੋ। ਕਹਿਣ ਲੱਗੇ, ਪੇਖ ਉਤਾਰ ਉਦਾਸ ਦਾ, ਵੱਤ ਕਿਉਂ ਸੰਸਾਰੀ ਰੀਤ ਚਲਾਈ? ਮਹਾਰਾਜ ਨੇ ਇੱਕ ਵੇਲੇ ਇੱਕੋ ਕੱਪੜੇ ਨੀ ਪਾਏ, ਪੁਰਾਤਨ ਜਨਮ ਸਾਖੀ ਨੂੰ ਕੋਈ ਟਾਈਮ ਨੀ, ਹਰ ਉਦਾਸੀ ਵਿੱਚ ਗੁਰਦੇਵ ਦੇ ਕੱਪੜੇ ਵੱਖਰੇ ਸਨ ਜੀ, ਕਦੇ ਹੱਡੀਆਂ ਦੀ ਮਾਲਾ, ਕਿਤੇ ਗਲ ਵਿੱਚ ਚਿੱਟੇ ਕੱਪੜੇ, ਕਿਤੇ ਚਮੜੇ ਦੇ ਕੱਪੜੇ, ਕਿਤੇ ਹੱਥ ਚ ਕੁਹਾੜੀ, ਕਿਤੇ ਹੱਥ ਚ ਮਹਾਰਾਜ ਡਾਂਗ ਪਕੜਦੇ ਸਨ, ਡਾਂਗ ਸ਼ਬਦ ਸੋਟਾ ਕਹਿ ਲੋ ਜਿਹਨੂੰ। ਮਹਾਰਾਜ ਕਹਿਣ ਲੱਗੇ, ਦੱਸ। ਉਹਨੇ ਕਿਹਾ, ਜੀ ਗੱਲ ਇਹ ਹੈ ਕਿ ਭੇਖ ਉਦਾਰ ਉਤਾਰ ਉਦਾਸ ਦਾ, ਵੱਤ ਕਿਉਂ ਸੰਸਾਰੀ ਰੀਤ ਚਲਾਈ? ਅੱਗੋ ਮਹਾਰਾਜ ਹੱਸ ਪਏ, ਕਹਿਣ ਲੱਗੇ, ਭੰਗਰਨਾਥ ਤੇਰੇ ਤੋਂ ਇਹ ਨੀ ਬਰਦਾਸ਼ਤ ਹੁੰਦਾ, ਮੈਂ ਆਪਣੇ ਬੱਚਿਆਂ ਚ ਰਹਿੰਦਾ ਹੁਣ, ਮੇਰੇ ਮਾਂ ਬਾਪ ਕੋਲ ਨੇ, ਮੇਰਾ ਪਰਿਵਾਰ ਕੋਲ ਹੈ। ਹਾਂ ਮੈਂ ਤਾਂ ਜ਼ਿਕਰ ਕਰ ਰਿਹਾ, ਬੇਬੇ ਨਾਨਕੀ ਜੀ ਪਹਿਲਾਂ ਚਲਾਣਾ ਕਰ ਗਏ ਸੀ। ਮਹਾਰਾਜ ਦੇ ਅਗਲੇ ਸ਼ਬਦ ਸੁਣਿਓ, ਪੁੱਛੇ ਜੋਗੀ ਭੰਗਰਨਾਥ, ਤੋ ਦੁੱਧ ਵਿੱਚ ਕਿਉਂ ਕਾਂਜੀ ਪਾਈ? ਫਿੱਟਿਆ ਚਾਟਾ ਦੁੱਧ ਦਾ, ਰਿੜਕਿਆ ਮੱਖਣ ਹੱਥ ਨਾ ਆਈ। ਭੇਖ ਉਤਾਰ ਉਦਾਸ ਦਾ, ਵੱਤ ਕਿਉਂ ਸੰਸਾਰੀ ਰੀਤ ਚਲਾਈ? ਬਾਬਾ ਆਖੇ ਭੰਗਰਨਾਥ, ਤੇਰੀ ਮਾਊ ਕੁਚੱਜੀ ਆਈ। ਹੁਣ ਆ ਸ਼ਬਦ ਸੁਣਿਓ, ਤੇਰੀ ਮਾਂ ਹੀ ਕੁਚੱਜੀ ਹੈ। ਫਿਰ ਅਰਜ ਹੈ, ਇੱਥੇ ਉਹਨੂੰ ਨੀ ਕਿਹਾ ਜਿਹਨੇ ਜਨਮ ਦਿੱਤਾ, ਇੱਥੇ ਜੋਗ ਮਾਤਵ ਇਸ਼ਾਰਾ ਕਰ ਰਿਹਾ, ਤੇਰੀ ਗੋਰਖ ਮਾਂ ਹੀ ਕੁਚੱਜੀ ਹੈ, ਤੈਨੂੰ ਦੱਸੀ ਕੋਈ ਨੀ ਵੀ ਰੱਬ ਨੂੰ ਪਾਉਣ ਦਾ ਤਰੀਕਾ ਕੀ ਹੈ। ਇਹ ਲਫ਼ਜ਼ ਮੈਂ ਬਾਣੀ ਚੋਂ ਕਹਿ ਰਿਹਾ ਭਾਈ ਸਾਹਿਬ ਦੀ, ਤੇਰੀ ਮਾਂ ਕੁਚੱਜੀ ਆਈ, ਭਾਂਡਾ ਧੋਏ ਨਾ ਜਾਤਿਓਨ। ਉਹਨਾਂ ਨੇ ਤੇ ਤੁਹਾਡਾ ਭਾਂਡਾ ਹੀ ਨੀ ਧੋਤਾ ਜੀ, ਆ ਤੁਹਾਡਾ ਭਾਂਡਾ ਅੰਦਰ ਨਾਲ ਮੈਂ ਦਵੈਸ਼ ਨਾਲ ਭਰੇ ਪਏ, ਭਾਂਡਾ ਧੋਏ ਨਾ ਜਾਤਿਓਨ। ਭਾਏ ਕੁਚੱਜੇ ਫੁੱਲ ਸੜਾਹੀ, ਤੁਹਾਡੇ ਵਿੱਚ ਗੁਣ ਕੋਈ ਨਹੀਂ, ਸੱਚੀ ਮੁੱਚੀ ਤੁਹਾਡੇ ਅੰਦਰ ਦੇ ਗੁਣਾਂ ਦੇ ਫੁੱਲ ਵੀ ਸੜ ਚੁੱਕੇ ਆ। ਇੱਥੇ ਫੁੱਲ ਦਰਥ ਕਈਆਂ ਦੁੱਧ ਕੀਤਾ, ਪਰ ਫੁੱਲ ਦਰਥ ਭਗਤੀ ਭਾਵ,
ਤੁਸੀਂ ਇੰਨੀ ਕਿ ਗੁਰਮੁਖੋ ਯਾਦ ਰੱਖਿਓ, ਕਿਸੇ ਬੰਦੇ ਨਾਲ ਹੇਟ ਕਰਨੀ ਸ਼ੁਰੂ ਕਰ ਦਿਓ ਨਾ, ਇਹ ਸੱਚਾਈ ਉਹ ਗੁਰਦੁਆਰੇ ਆ ਜਾਏ ਬੰਦਾ ਬਾਹਰ ਨਿਕਲ ਜਾਂਦਾ, ਕਿਉਂਕਿ ਉਹਦਾ ਮਨ ਕੋਈ ਨਹੀਂ ਲੱਗਦਾ। ਇਸ ਕਰਕੇ ਮੇਰੀ ਬੇਨਤੀ ਹੈ ਰੱਬ ਮਿਹਰ ਕਰੇ, ਇਸ ਭੈੜੀ ਬਿਮਾਰੀ ਤੋਂ ਬਚਾ ਕੇ ਰੱਖੇ। ਗੁਰੂ ਜੀ ਨੇ ਕਿਹਾ ਤੇਰੀ ਮਾਂ ਕੁਚੱਜੀ ਹੋਏ, ਤੈਨੂੰ ਦੱਸੇ ਨੀ ਭਗਤੀ ਭਾਵ ਕੀ ਹੁੰਦਾ। ਬਾਬਾ ਆਖੇ ਭੰਗਰ ਨਾ, ਤੇਰੀ ਮਾਉ ਕੁਚੱਜੀ ਆਈ, ਭਾਂਡਾ ਧੋਏ ਨਾ ਜਾਤੇ ਨੂੰ ਭਾਏ ਕੁਚੱਜੇ ਫੁੱਲ ਸੜਾਹੀ। ਅੱਗੇ ਫਿਰ ਮਹਾਰਾਜ ਕਹਿੰਦੇ ਨੇ, ਹੋਏ ਅਤੀਤ ਗ੍ਰਿਸਤ ਤਜ, ਫਿਰ ਉਹਨੂੰ ਕੇ ਘਰ ਮੰਗਣ ਜਾਈ। ਫਿਰ ਲਵ ਸੁਣਿਓ, ਹੋਏ ਅਤੀਤ, ਤੁਸੀਂ ਕਹਿੰਦੇ ਸੀ ਮਾਇਆ ਤੋਂ ਨਿਰਲੇਪ, ਗ੍ਰਿਸਤ ਨੂੰ ਛੱਡ ਦਿੱਤਾ, ਪਰ ਜਿਨ੍ਹਾਂ ਨੂੰ ਤੁਸੀਂ ਕਾਂਜੀ ਦੀਆਂ ਬੂੰਦਾਂ ਕਹਿ ਰਹੇ ਹੋ, ਫਿਰ ਤੁਸੀਂ ਰੋਜ਼ ਕਾਂਜੀ ਖਾਂਦੇ ਹੋ? ਮਹਾਰਾਜ ਸਮਝੇ ਨੀ, ਕਹਿੰਦੇ ਅਗਨੀ ਚਿੱਪੀ ਵੇਖ ਤੇਰੇ ਖੱਪਰ ਚ ਕੀ ਪਿਆ ਹੈ। ਕਹਿਣ ਲੱਗੇ ਭਿੱਖਿਆ ਮੰਗ ਕੇ ਆਇਆ। ਕਹਿੰਦੇ ਇਹ ਉਹੀ ਕਾਂਜੀ ਹੈ ਜਿਹਦੇ ਤੂੰ ਨਫ਼ਰਤ ਕਰ ਰਿਹਾ ਹੈ, ਤੂੰ ਕਾਹਦਾ ਜੋਗੀ ਬਣ ਗਿਆ ਹੋਏ। ਮਹਾਰਾਜ ਕਹਿ ਰਹੇ ਨੇ, ਫਿਰ ਉਹਨੂੰ ਕੇ ਘਰ ਹੋਏ ਅਤੀਤ ਗ੍ਰਿਸਤ ਅੱਜ, ਫਿਰ ਉਹਨੂੰ ਕੇ ਘਰ ਮੰਗਣ ਜਾਈ, ਬਿਨ ਦਿੱਤੇ ਕੱਛ ਹੱਥ ਨਾ ਆਈ। ਜੇ ਗ੍ਰਿਸਤੀ ਤੈਨੂੰ ਕੁਝ ਨਾ ਦਏਗਾ, ਤੇਰੀ ਚੱਪੀ ਚਿੱਪੀ ਚ ਕੁਛ ਨੀ ਪੈਣਾ। ਹੁਣ ਇੱਕ ਬੇਨਤੀ ਹੋਰ ਸੁਣਿਓ, ਇੱਕ ਮਹਾਰਾਜ ਜੀ ਦਾ ਹੋਰ ਬਚਨ। ਉਹ ਕਈ ਕਹਿੰਦੇ ਸੀ ਮਹਾਰਾਜ ਸਾਨੂੰ ਗ੍ਰਿਸ ਦੇ ਗਏ, ਤੇ ਜਪਜੀ ਸਾਹਿਬ ਦਾ ਪਾਠ ਨੀ ਕਦੀ ਸਵੇਰੇ ਕੀਤਾ। ਉਹ ਗ੍ਰਿਸ ਦਾ ਅਰਥ ਦਵਾਈ ਰੱਬ ਦੀ, ਗ੍ਰਿਸ ਦਾ ਅਰਥ ਨਿਆਣੇ ਪੈਦਾ ਕਰਨਾ ਨੀ ਕੱਲੇ, ਗ੍ਰਿਸ ਦਾ ਅਰਥ ਕੇਵਲ ਮਾਇਆ ਦਾ ਪਸਾਰਾ ਨਹੀਂ, ਤੇ ਗ੍ਰਿਸ ਦਾ ਅਰਥ ਗੁਰਮਤ ਅਨੁਸਾਰ ਬਿਲਕੁਲ ਕੇਵਲ ਸੰਸਾਰ ਵਿੱਚ ਪ੍ਰਵਿਰਤ ਹੋਣਾ ਨਹੀਂ। ਗ੍ਰਿਸਤੀ ਦੇ ਅਰਥ ਉਹ ਨੇ ਜਿਹੜਾ ਆਪਣੇ ਹਿਰਦੇ ਘਰ ਵਿੱਚ ਨਾਮ ਵਿੱਚ ਸਥਿਤ ਹੋ ਗਿਆ। ਆਪਾਂ ਇਸ ਤੋਂ ਹੋਰ ਅੱਗੇ ਦੇਖਦੇ ਹਾਂ ਜੀ ਥੋੜਾ ਜਿਹਾ। ਭਾਈ ਸਾਹਿਬ ਕਹਿੰਦੇ ਨੇ, ਬਿਨ ਦਿੱਤੇ ਕਿਛ ਹੱਥ ਨਾ ਆਈ। ਮਹਾਰਾਜ ਨੇ ਨਿਰੁੱਤਰ ਕਰ ਦਿੱਤਾ। ਉੱਥੇ ਸਤਿਗੁਰਾਂ ਨੇ ਕਿਹਾ, ਰੋਟੀ ਤੁਹਾਨੂੰ ਵੀ ਚਾਹੀਦੀ ਹੈ। ਇੱਕ ਬਚਨ ਹੈ ਮਹਾਰਾਜ ਦਾ, ਗਿਆਨ ਵੀ ਹੋਣਾ ਗਾਵੇ ਗੀਤ, ਭੁੱਖੇ ਮੁੱਲਾਂ ਘਰੇ ਮਸੀਤ, ਮਖੱਟੂ ਹੋਏ ਕਹਿ ਕੰਨ ਪੜਾ। ਕਿੱਡਾ ਪੁਰਾਣਾ ਸ਼ਬਦ ਵਰਤਿਆ ਜੀ, ਮਖੱਟੂ ਦਾ ਪਤਾ ਤੁਹਾਨੂੰ? ਹਾਂਜੀ, ਬਜੁਰਗਾਂ ਨੂੰ ਪਤਾ, ਨਿਆਣਿਆਂ ਨੂੰ ਨੀ ਪਤਾ। ਨਖੱਟੂ, ਹਾਂ, ਮਖੱਟੂ ਦਾ ਅਰਥ ਨਿਕੰਮਾ, ਜਿਹੜਾ ਘਰ ਬੈਠਾ ਪਿਓ ਮਾਂ ਪਿਓ ਦੀ ਸਾਰਾ ਖਾਤਾ ਖਲੀ ਖਲੀ ਜਾਂਦਾ, ਆਪ ਕੁਝ ਵੀ ਨਹੀਂ ਕਰਦਾ। ਮਖੱਟੂ ਹੋਏ ਕਹਿ ਕੰਨ ਪੜਾਏ, ਫਕਰ ਕਰਿਆ ਹੋਰ ਜਾਤ ਗਵਾਏ, ਗੁਰਪੀਰ ਸਦਾਏ ਮੰਗਣ ਜਾਏ, ਤਾਂ ਕਹਿ ਮੂਲ ਨਾ ਲੱਗੀਆਂ ਪਾਏ। ਗੁਰਮੁਖੋ, ਗ੍ਰਿਸਤੀ ਤਾਂ ਰਾਜਾ ਬਣਾਇਆ ਸਤਿਗੁਰਾਂ ਨੇ। ਮੈਂ ਦੋ ਸਿਰਫ ਉਦਾਹਰਨਾਂ ਤੁਹਾਨੂੰ ਦੇਣੀਆਂ ਨੇ ਹੋਰ। ਇੱਥੇ ਮਹਾਰਾਜ ਕਹਿੰਦੇ ਗ੍ਰਿਸਤੀ ਬੜੀ ਵੱਡੀ ਪ੍ਰਧਾਨਤਾ ਹੈ। ਆਪ ਨੂੰ ਪਤਾ ਹੁਣ ਪਾਕਿਸਤਾਨ ਵਿੱਚ ਗੁਰਦੁਆਰਾ ਬੇਰ ਸਾਹਿਬ, ਬਾਬੇ ਦੀ ਬੇਰ, ਸਿਆਲਕੋਟ, ਉੱਥੇ ਸਤਿਗੁਰੂ ਜੀ ਗਏ, ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਗਏ। ਅੱਜ ਮੈਂ ਵੈਸੇ ਤੁਹਾਨੂੰ ਕਿਹਾ ਮੈਂ ਭੂਮਿਕਾ ਬਣ ਰਿਹਾ, ਅਰਥ ਆਪਾਂ ਕਰਕੇ ਜਾਵਾਂਗੇ ਸਾਰੇ ਪੰਜ ਚਾਰ ਦਿਨਾਂ ਚ। ਮਹਾਰਾਜ ਜੀ ਨੇ ਬੇਰ ਦੇ ਥੱਲੇ ਬਹਿ ਕੀਰਤਨ ਕੀਤਾ। ਉਹ ਜਦੋਂ ਕੀਰਤਨ ਕੀਤਾ ਤੇ ਪਿੰਡ ਦੇ ਲੋਕ ਇਕੱਠੇ ਹੋ ਗਏ। ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਕੀਰਤਨ ਦੀ ਤਸੀਰ ਹੀ ਐਸੀ ਸੀ ਜੀ, ਬੋਲਣ ਦੀ ਲੋੜ ਹੀ ਨਹੀਂ ਸੀ ਪੈਂਦੀ। ਕੀਰਤਨ ਵਾਲੇ ਜਦੋਂ ਬੋਲ ਕੇ ਬਖਾਦ ਖੜਾ ਕਰਦੇ ਨੇ, ਮੈਂ ਕਹਿੰਦਾ ਐਵੇਂ ਲੰਘਦੇ ਢੱਗੇ ਦੇ ਸਿੰਘ ਭੜਦੇ ਫਿਰਦੇ ਆ। ਚੁੱਪ ਕਰਕੇ ਕੀਰਤਨ ਕਰੋ, ਸ਼ਬਦ ਵੀ ਜੁੜੋ। ਕੀਰਤਨ ਤੋਂ ਵੱਡੀ ਭਗਤੀ ਕੋਈ ਨਹੀਂ। ਇਕੱਲਾ ਵਾਜਾ ਲੈ ਕੇ ਇਕੱਲੀ ਬੈਠ ਕੇ ਗਾਈ ਜਾਓ, ਗੁਰੂ ਨਾਨਕ ਸਾਹਿਬ ਇਹਦੇ ਤੇ ਵੀ ਖੁਸ਼ ਹੋ ਜਾਂਦਾ। ਮਹਾਰਾਜ ਜੀ ਨੇ ਕੀਰਤਨ ਸ਼ੁਰੂ ਕੀਤਾ ਜੀ, ਪਿੰਡ ਦੇ ਲੋਕ ਆ ਗਏ। ਉਹਨਾਂ ਕਿਹਾ, ਸੱਚੇ ਪਾਤਸ਼ਾਹ ਇੱਕ ਬੇਨਤੀ ਹੈ ਜੀ। ਸਤਿਗੁਰਾਂ ਨੇ ਕਿਹਾ, ਦੱਸੋ। ਕਹਿਣ ਲੱਗੇ, ਉਹ ਸਾਹਮਣੇ ਜਿਹੜਾ ਗੁੰਬਦ ਹੈ ਇਹਦੇ ਵਿੱਚ ਇੱਕ ਦਰਵੇਸ਼ ਬੈਠਾ ਹੋਇਆ ਹੈ, ਇਹਦਾ ਨਾਮ ਹਮਜ਼ਾ ਗੋਸ਼ ਹੈ। ਮੈਂ ਗ੍ਰਿਸ ਦੀ ਗੱਲ ਕਰ ਰਿਹਾ, ਯਾਦ ਰੱਖਿਆ ਜੀ। ਇਹਦਾ ਨਾਮ ਹਮਜ਼ਾ ਗੋਸ਼ ਹੈ। ਜਿਹੜੇ ਨਫ਼ਰਤ ਕਰਦੇ ਆ ਪਿਆਰਿਓ, ਯਾਦ ਰੱਖਿਓ, ਪੁੱਤਰ ਵੀ ਉਹਨਾਂ ਦੇ ਘਰਾਂ ਚੋਂ ਮੰਗਦੇ ਆ ਤੇ ਪੈਸੇ ਵੀ ਗ੍ਰਿਸਤੀਆਂ ਤੋਂ ਮੰਗਦੇ ਆ। ਮਹਾਰਾਜ ਕਹਿੰਦੇ, ਫਿਰ ਕੀ? ਕਹਿਣ ਲੱਗੇ, ਚਿੱਲਾ ਕੱਟ ਰਿਹਾ। ਜਿੱਦੇ ਦਾ ਚਿੱਲਾ ਸਮਾਪਤ ਹੋ ਗਿਆ, ਇਹ ਗੁੰਬਦ ਚ ਬੰਦਗੀ ਕਰ ਰਿਹਾ, ਇਹਦੇ ਵਿੱਚ ਰੋਸ਼ਨੀ ਨਹੀਂ ਜਾਂਦੀ, ਕਿਉਂਕਿ ਇਸਲਾਮ ਵਿੱਚ ਚਿੱਲਾ ਕੱਟਣਾ ਬਹੁਤ ਵੱਡੀ ਥਾਂ ਹੈ, ਆਪਣੇ ਬੰਦੇ ਚਲੀਏ ਕੱਟਦੇ ਆ। ਉਂਝ ਮੈਂ ਬੇਨਤੀ ਕਰਾਂਗਾ ਕਿ ਮਾੜਾ ਨੀ ਜਿਹੜਾ 40 ਦਿਨ ਜਾਂਦਾ, ਰੱਬ ਮਰੇ ਮਿਹਰ ਕਰੇ ਉਹਦੇ 40 ਦਿਨ ਸਾਰੀ ਜ਼ਿੰਦਗੀ ਦੇ ਬਣ ਜਾਣ। ਇਹ ਜਿੱਦਣ ਇਹਦਾ ਚਿੱਲਾ ਪੂਰਾ ਹੋ ਗਿਆ, ਨੇ ਸਰਾਬ ਦੇ ਦਿੱਤਾ, ਸਾਰਾ ਸਿਆਲਕੋਟ ਉੱਜੜ ਜਾਣਾ, ਗਰਕ ਹੋ ਜਾਣਾ। ਇਹ ਸਿਰਫ ਸਾਨੂੰ ਗਰਕ ਕਰਨ ਵਾਸਤੇ ਕਰ ਰਿਹਾ ਜੀ। ਕੀ ਕਸੂਰ ਕੀ ਸ਼ਹਿਰ ਦਾ? ਕਹਿਣਗੇ, ਕਸੂਰ ਇਹ ਵੇ, ਇੱਥੇ ਹਰਜਸ ਨਾਮ ਦਾ ਖੱਤਰੀ ਰਹਿੰਦਾ, ਉਹਦੇ ਘਰ ਔਲਾਦ ਕੋਈ ਨਹੀਂ ਸੀ। ਹਮਜਾ ਗੋਸ਼ ਕੋਲੋਂ ਨੇ ਮੰਨਤ ਮੰਨੀ ਸੀ, ਜੇ ਮੇਰੇ ਘਰ ਪੁੱਤਰ ਹੋ ਗਿਆ, ਜੇ ਮੇਰੇ ਘਰ ਸੰਤਾਨ ਹੋ ਗਈ, ਇੱਕ ਪੁੱਤਰ ਮੈਂ ਤੈਨੂੰ ਦਿਆਂਗਾ, ਪਹਿਲਾ ਪੁੱਤਰ ਤੇਰਾ। ਦਰਵੇਸ਼ ਨੇ ਦੁਆ ਕੀਤੀ, ਕਹਿਣ ਲੱਗਾ ਉਹਦੇ ਘਰ ਪੁੱਤਰ ਹੋ ਗਿਆ, ਪੁੱਤਰ ਹੋਏ। ਉਹ ਮੰਗਣ ਆਇਆ ਤੇ ਹਰਜਸ ਖੱਤਰੀ ਨੇ ਉੱਤੋਂ ਉੱਤਰ ਦੇ ਦਿੱਤਾ, ਮੈਂ ਉਹਨੂੰ ਮੋਹ ਚ ਮਾਈ, ਕਹਿੰਦੀ ਮੈਂ ਕੋਈ ਬੱਚਾ ਨਹੀਂ ਦੇਣਾ। ਉਹਨੇ ਫਿਰ ਕਿਹਾ, ਪਿੰਡ ਝੂਠਿਆਂ ਦਾ, ਸ਼ਹਿਰ ਝੂਠਿਆਂ ਦਾ, ਮੈਂ ਚਿੱਲਾ ਕੱਟਾਂਗਾ ਗੁੰਬਦ ਚ ਬੈਠ ਕੇ, ਇਹ ਝੂਠਿਆਂ ਦਾ ਸ਼ਹਿਰ ਸਾਰੇ ਦਾ ਸਾਰਾ ਖਤਮ ਹੋ ਜਾਏਗਾ। ਮਹਾਰਾਜ ਹੱਸ ਪਏ, ਕਹਿਣ ਲੱਗੇ ਜੇ ਪੁੱਤਰ ਦੀ ਲੋੜ ਸੀ ਵਿਆਹ ਹੀ ਕਰਾ ਲੈਂਦਾ। ਮਹਾਰਾਜ ਜਿਵੇਂ ਹੱਸ ਪਏ, ਪਰ ਉਹਦਾ ਤਾਂ ਹਾਸਾ ਵੀ ਤੇ ਰਵਾਨੀਅਤ ਹੈ ਨਾ ਜੀ। ਸਤਿਗੁਰਾਂ ਨੇ ਕਿਹਾ, ਤੁਸੀਂ ਉਦਾਸ ਨਾ ਹੋਵੋ, ਚਲੋ ਆਪਾਂ ਚੱਲਨੇ ਉੱਥੇ। ਭਾਈ ਮਰਦਾਨਾ ਸਾਹਿਬ ਨੂੰ ਕਿਹਾ, ਆਵਾਜ਼ ਦੇ ਨੂੰ ਬਾਹਰ ਨਿਕਲ, ਦਰਵੇਸ਼ਾਂ ਦਾ ਕੰਮ ਹੁੰਦਾ ਭਲਾ ਮੰਗਣਾ, ਬੁਰਿਆਂ ਦਾ ਵੀ ਭਲਾ ਮੰਗਣਾ, ਤੂੰ ਬੰਦਗੀ ਨਾਲ ਬੁਰਾ ਕਰਨ ਤਰ ਪਏ। ਜਿਹੜਾ ਬੰਦਾ ਇਹ ਅਰਦਾਸਾਂ ਕਰਦਾ ਨਾ, ਇਹਦਾ ਬੁਰਾ ਹੋ ਜਾਏ। ਉਹ ਇਹ ਗੱਲ ਚੇਤੇ ਰੱਖਿਓ ਵੀ ਉਹ ਤੀਰ ਆਪਣੇ ਘਰ ਸੱਟਦਾ ਪਿਆ। ਗੁਰੂ ਸਾਹਿਬ ਤਾਂ ਇੱਥੋਂ ਤੱਕ ਕਹਿੰਦੇ ਨੇ, ਮੰਗਣਾ ਤਾਂ ਦੂਰ ਦੀ ਗੱਲ, ਤੇਰੇ ਚ ਫੁਰਨਾ ਸੱਚੀ ਲੋ, ਇੱਕ ਤੁਕ ਲਿਖ ਕੇ ਲਾ ਲਈਏ ਸਾਰੇ ਸਾਹਮਣੇ, ਪਰ ਕਾ ਬੁਰਾ ਨਾ ਰਾਖੋ ਚੀਤ, ਤੁਮਕੋ ਦੁੱਖ ਨਹੀਂ ਭਾਈ ਮੀਤ। ਮਹਾਰਾਜ ਨੇ ਕਿਹਾ, ਇਹਨੂੰ ਆਵਾਜ਼ ਮਾਰ ਓਏ। ਭਾਈ ਮਰਦਾਨਾ ਜੀ ਚਲੇ ਗਏ, ਆਵਾਜ਼ ਦਿੱਤੀ, ਫਕੀਰ ਬਾਹਰ ਨਿਕਲ, ਦਰਵੇਸ਼ ਬਾਹਰ ਨਿਕਲ। ਉਹ ਸੱਚੀ ਮੁੱਚੀ ਇੰਨਾ ਕੁ ਡੂੰਘੀ ਸਮਾਧੀ ਚ ਗਿਆ ਹੋਇਆ ਸੀ ਜੀ। ਮਹਾਰਾਜ ਜੀ ਨੂੰ ਕਹਿੰਦਾ, ਨਾ ਕੋਈ ਆਵਾਜ਼। ਗੁਰੂ ਸਾਹਿਬ ਕਹਿੰਦੇ, ਆ ਜਿਹਨੂੰ ਕੋਈ ਨੀ ਕੱਢਦਾ ਉਹਨੂੰ ਸ਼ਬਦ ਕੱਢੇਗਾ। ਸਤਿਗੁਰਾਂ ਨੇ ਕਿਹਾ, ਰਬਾਬ ਸੁਰ ਕਰ। ਉਹਨੇ ਸਰਾਬ ਸ਼ੁਰੂ ਕੀਤੀ, ਸਤਿਗੁਰਾਂ ਨੇ ਸ਼ਬਦ ਪੜਾ ਕੇ ਉੱਥੇ ਗਾਇਆ, ਮਨ ਮੰਦਰ ਤਨਵੇਸ਼ ਕਲੰਦਰ ਕਟਹੀ ਤੀਰਥ ਨਾਵਾਂ, ਇੱਕ ਸ਼ਬਦ ਮੇਰਾ ਪ੍ਰਾਣ ਬਸਤਾ ਹੈ ਬੌੜ ਜਨਮ ਨਾ ਆਵਾਂ, ਮਨ ਬੇਦਿਆ ਦਿਆਲ ਸੇਤੀ ਮੇਰੀ ਮਾਈ, ਕੌਣ ਜਾਣੈ ਪੀਰ ਪਰਾਈ। ਮਹਾਰਾਜ ਨੇ ਜਦੋਂ ਇਹ ਗਾਇਆ ਵਾਰ ਵਾਰ, ਮਨ ਬੇਦਿਆ ਦਿਆਲ ਸੇਤੀ ਮੇਰੀ ਮਾਈ, ਉੱਚੀ ਉੱਚੀ ਗਾਇਆ, ਇਸ ਗੱਲ ਤੋਂ ਕੋਈ ਇਨਕਾਰ ਨਹੀਂ, ਅੱਜ ਵੀ ਉਹ ਗੁੰਬਦ ਕਾਇਮ ਹੈ। ਗੁਰੂ ਨਾਨਕ ਦੇ ਸ਼ਬਦ ਦੀ ਸ਼ੇਰ ਗਰਜ, ਜਿਵੇਂ ਬੱਦਲ ਗਰਜਦਾ, ਇੱਕੋ ਦਮ ਗੁੰਬਦ ਪਾਟ ਗਿਆ। ਗੁੰਬਦ ਦੇ ਵਿੱਚ ਉਹ ਫੋਟੋਆਂ ਵੀ ਆਣ, ਗੁੰਬਦ ਵਿੱਚੋਂ ਸੁਰਾਖ ਹੋ ਗਿਆ, ਪਾਟ ਗਿਆ। ਉਹਨੇ ਵੇਖਿਆ ਚਾਨਣ, ਉਹ ਬਾਹਰ ਆ ਗਿਆ, ਬਿਲਕੁਲ ਕਮਜ਼ੋਰ ਹੋਇਆ ਪਿਆ। ਇੱਕ ਕਠਨ ਸਾਧਨਾ ਕਰ ਰਿਹਾ, ਦੂਜੀ ਸਾਧਨਾ ਈਰਖਾ ਵਿੱਚ ਕਰ ਰਿਹਾ, ਅੰਦਰ ਰਸ ਨਹੀਂ ਬਣ ਰਿਹਾ, ਸਿਰਫ ਹੱਠੀ ਹੋ ਕੇ ਲੱਗਾ ਹੋਇਆ, ਮੈਂ ਮਾਰ ਦੇਣਾ, ਮੈਂ ਮਾਰ ਦੇਣਾ। ਬਾਹਰ ਆਇਆ, ਸਤਿਗੁਰਾਂ ਦੇ ਦੀਦਾਰ ਕੀਤੇ, ਮਹਾਰਾਜ ਇਸ ਸ਼ਬਦ ਤੇ ਜੀ ਜੰਤ ਸਭ ਸ਼ਰਨ ਤੁਮਾਰੀ, ਇੱਥੇ ਪਹੁੰਚ ਗਏ। ਉਹ ਟਿਕ ਕੇ ਕੋਲ ਬੈਠ ਗਿਆ, ਸੱਚੀ ਮੁਜੀ ਉਹਦੀਆਂ ਅੱਖਾਂ ਨਾਲ ਸ਼ਬਦ ਸੁਣ ਕੇ ਪਾਣੀ ਨਾਲ ਭਰ ਗਈਆਂ, ਜਿਹੜਾ ਸੁੱਕਾ ਹੋਇਆ ਸੀ। ਹਜ਼ੂਰ ਨੇ ਕਿਹਾ, ਦਰਵੇਸ਼ ਤਾਂ ਦੁਆ ਕਰਕੇ ਖਲਕਤ ਦਾ ਭਲਾ ਮੰਗਦੇ ਨੇ, ਕਹਿੰਦਾ ਪਿੰਡ ਝੂਠਿਆਂ ਦਾ, ਸ਼ਹਿਰ ਝੂਠਿਆਂ ਦਾ। ਮਹਾਰਾਜ ਕਹਿਣ ਲੱਗੇ, ਝੂਠਿਆਂ ਦਾ ਨਹੀਂ। ਕਹਿੰਦਾ ਨਹੀਂ ਨਹੀਂ ਝੂਠਿਆਂ ਦਾ, ਇਹਨਾਂ ਕਿਹਾ ਸੀ ਵੀ ਬੱਚਾ ਦਿਆਂਗੇ, ਹਰਜਸ ਖੱਤਰੀ ਨੇ ਮੈਨੂੰ ਪੁੱਤਰ ਨਹੀਂ ਦਿੱਤਾ। ਮਹਾਰਾਜ ਕਹਿਣ ਲੱਗੇ, ਤੂੰ ਤਾਂ ਸੰਸਾਰ ਨੂੰ ਨਾਸ਼ਵੰਤ ਕਹਿੰਦਾ, ਇਹਦਾ ਮਤਲਬ ਤੂੰ ਗ੍ਰਿਸਤ ਛੱਡ ਕੇ ਵੀ ਪੁੱਤਰਾਂ ਦੀ ਆਸ ਕਰਨਾ, ਜੇ ਪੁੱਤਰ ਹੀ ਚਾਹੀਦਾ ਤੇ ਗ੍ਰਿਸਤੀ ਬਣ ਜਾਣ ਦੋ, ਨਾਲੇ ਰੱਬ ਦੀ ਬੰਦਗੀ ਕਰ ਦੋ। ਨੇ ਚੁੱਪ ਕਰਕੇ ਬਹਿ ਗਿਆ। ਹਜ਼ੂਰ ਨੇ ਉੱਥੇ ਫਿਰ ਜਦੋਂ ਕਹਿ ਰਿਹਾ ਪਿੰਡ ਝੂਠਿਆਂ ਦਾ, ਇੱਥੇ ਫਿਰ ਗੁਰਦੇਵ ਨੇ ਕਿਹਾ, ਕਹਿਣ ਲੱਗੇ ਭਾਈ ਸਾਹਿਬ ਜੀ, ਭਾਈ ਜੀ, ਭਾਈ ਮਰਦਾਨਾ ਜੀ, ਇੱਕ ਟਕਾ ਦਿੱਤਾ, ਦੋ ਟਕੇ ਦਿੱਤੇ, ਇਦੋਂ ਬਾਅਦ ਦਿੱਤੇ ਨੇ ਟਕੇ। ਕਹਿਣ ਲੱਗੇ ਜਾ, ਇਹ ਕਹਿੰਦਾ ਪਿੰਡ ਝੂਠਿਆਂ ਦਾ, ਇੱਕ ਟਕੇ ਦਾ ਸੱਚ ਤੇ ਇੱਕ ਟਕੇ ਦਾ ਝੂਠ ਖਰੀਦ ਕੇ ਲਿਆ। ਫਿਰ ਭਾਈ ਮਰਦਾਨਾ ਸ਼ਹਿਰ ਚ ਗਏ, ਫਿਰ ਭਾਈ ਮੂਲਾ ਜੀ ਮਿਲੇ, ਉਹਨਾਂ ਨੇ ਕਹਿ ਦਿੱਤਾ, ਲਿਖ ਦਿੱਤਾ ਇੱਕ ਕਾਗਜ਼ ਤੇ, ਮਰਨਾ ਸੱਚ ਤੇ ਜਿਉਣਾ ਝੂਠ। ਹਜ਼ੂਰ ਕੋਲ ਵਾਪਸ ਆਇਆ, ਮਹਾਰਾਜ ਕਹਿਣ ਲੱਗੇ ਝੂਠਿਆਂ ਦਾ ਨਹੀਂ, ਇੱਥੇ ਕੋਈ ਸੱਚ ਦਾ ਵੀ ਜਾਣਕਾਰ ਬੈਠਾ ਹੋਇਆ ਹੈ। ਮੈਂ ਸਿਰਫ ਦੂਜੀ ਉਦਾਹਰਨ ਤੁਹਾਨੂੰ ਇਹ ਦਿੱਤੀ ਹੈ ਕਿ ਗ੍ਰਿਸ ਦੀ ਮਾਨਤਾ ਇੱਕ ਸਿਰਫ ਹੋਰ ਕਹਿ ਕੇ, ਬਾਬਾ ਸ੍ਰੀ ਚੰਦ ਜੀ ਨੇ ਜੀ ਵੇਖੋ ਕਮਾਈ ਬੜੀ ਬਹੁਤ, ਹੁਣ ਸਾਡੇ ਬੰਦੇ ਜਿੰਨੀ ਉਹਨਾਂ ਦੀ ਨਿੰਦਿਆ ਕਰਦੇ ਰਹੇ ਰੱਬ ਦਾ ਨਾਮ ਹੈ। ਅੱਜ ਉਹ ਮੈਂ ਬੋਲਣ ਲੱਗਾ, ਮੈਨੂੰ ਵੀ ਉਹਨਾਂ ਨੇ ਗਾਲਾਂ ਕੱਢਣੀਆਂ ਨੇ, ਪਰ ਮੈਨੂੰ ਇੱਕ ਗੱਲ ਦਾ, ਮੈਨੂੰ ਇਹ ਸਮਝ ਨਹੀਂ ਪੈਂਦੀ ਵੀ ਦੁਬਦਾ ਕਿਉਂ। ਇੱਕ ਪਾਸੇ ਕਹਿੰਦੇ ਉਦਾਸੀਆਂ ਦੀ ਬੜੀ ਸੇਵਾ, ਉਦਾਸੀਆਂ ਨੇ ਗੁਰੂ ਗ੍ਰੰਥ ਸਾਹਿਬ ਸਾਂਭੇ, ਉਦਾਸੀਆਂ ਨੇ ਆਹ ਸੇਵਾ ਕੀਤੀ, ਉਦਾਸੀਆਂ ਉਹ ਜਿੰਨੇ ਉਦਾਸੀਆਂ ਦਾ ਆਗੂ, ਇਹਦਾ ਮਤਲਬ ਜੇ ਇੰਨਾ ਮਾੜਾ ਉਹ ਹੁੰਦਾ ਅਗਲੇ ਚੇਲੇ ਤਬਾਹੀਆਂ ਨਾ ਕਰਦੇ। ਮੰਤਨ ਰਹਿਣ ਦਾ ਸਮਾੜਾ ਹੋ ਸਕਦਾ, ਮੰਤ ਕਿਹੜਾ ਬੰਦਾ ਜੀ ਖਿਮਾ ਕਰਦੇ ਜੇ, ਕੀ ਕਿਰਪਾਨ ਪਾ ਕੇ ਸਾਰੇ ਬ੍ਰਹਮ ਗਿਆਨੀ ਨੇ।
ਇਹ ਕੌੜੀ ਸਚਾਈ ਹੈ। ਬਾਬਾ ਸ੍ਰੀ ਚੰਦ ਜੀ ਦੀ ਬਹੁਤ ਕਮਾਈ ਸੀ ਜੀ, ਗੁਰੂ ਸਾਹਿਬ ਉਹਨਾਂ ਨੂੰ ਮਿਲਣ ਜਾਂਦੇ ਸਨ ਪਠਾਨਕੋਟ ਦੇ ਨੇੜੇ 62 ਸਾਲ। ਮਹਾਰਾਜ ਧੰਨ ਗੁਰੂ ਹਰਗੋਬਿੰਦ ਸਾਹਿਬ ਉੱਥੇ ਗਏ। ਬਾਬਾ ਅਟਲ ਰਾਏ ਜੀ ਅਕਾਲ ਚਲਾਣਾ ਕਰ ਚੁੱਕੇ ਨੇ। ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਉਹਨਾਂ ਨੇ ਉਹਨਾਂ ਦੇ ਦੀਦਾਰ ਕੀਤੇ ਜਦੋਂ ਆਪਸ ਚ ਮਿਲੇ ਤੇ ਚਾਰੇ ਪੁੱਤਰ ਕੋਲ ਬੈਠੇ ਸਨ। ਯਾਦ ਰੱਖਿਓ ਗੁਰੂ ਨਾਨਕ ਸਾਹਿਬ ਦੇ ਪੁੱਤਰ ਦੇ ਅੰਦਰ ਵੀ ਕਿਤੇ ਪਿਆ ਹੈ ਕਿ ਮੇਰਾ ਵੀ ਬੱਚਾ ਚਾਹੀਦਾ ਸੀ। ਗ੍ਰਿਸ਼ਤੀ ਸੀ ਨਾ ਇੱਕ, ਉਹਨਾਂ ਦੇ ਘਰ ਨਹੀਂ ਸੀ। ਉਹਨਾਂ ਨੇ ਜਦੋਂ ਪੁੱਛਿਆ ਮਹਾਰਾਜ ਕਿੰਨੇ ਪੁੱਤਰ ਜੇ, ਹਜ਼ੂਰ ਨੇ ਕਿਹਾ 5 ਸਨ, ਇੱਕ ਚਲਾਣਾ ਕਰ ਗਿਆ, 4 ਰਹਿ ਗਿਆ। ਅਗਲੀ ਗੱਲ ਕਹਿਣ ਲੱਗੇ ਫਿਰ ਮੇਰੇ ਕਿੰਨੇ ਨੇ, ਇੱਕ ਮੈਨੂੰ ਦੇ ਦਿਓ। ਕਹਿੰਦੇ ਉਸੇ ਵਕਤ ਹਜ਼ੂਰ ਨੇ ਕਿਹਾ ਜਿਹੜਾ ਚੰਗਾ। ਉਸ ਵਕਤ ਬਾਬਾ ਗੁਰਦਿੱਤਾ ਜੀ ਦਾ ਫੇਸ ਬਿਲਕੁਲ ਗੁਰੂ ਨਾਨਕ ਸਾਹਿਬ ਨਾਲ ਮੇਲ ਖਾਂਦਾ ਸੀ। ਦਰਸ਼ਨ ਕੀਤਿਆਂ ਠੰਡ ਪੈਂਦੀ ਸੀ ਜੀ, ਕਹਿਣ ਲੱਗੇ ਸਾਨੂੰ ਇਹ ਦੇ ਦਿਓ। ਬਾਬਾ ਸ੍ਰੀ ਚੰਦ ਜੀ ਝੋਲੀ ਚ ਬਾਬਾ ਗੁਰਦਿੱਤਾ ਜੀ ਪਾਏ, ਬਾਬੇ ਗੁਰਦਿੱਤੇ ਨੇ 4 ਧੂਣੇ ਸਥਾਪਿਤ ਕੀਤੇ। ਗੁਰਮੁਖੋ ਇਦੂ ਬਾਅਦ ਗੁਰੂ ਸਾਹਿਬਾਂ ਨੇ 6 ਬਖਸ਼ਾਂ ਦਿੱਤੀਆਂ, ਇਹਨਾਂ 10 ਨੇ ਜਿੰਨਾ ਕੁ ਪ੍ਰਚਾਰ ਕੀਤਾ ਇਹਦਾ ਮੁਕਾਬਲਾ ਕੋਈ ਕਰ ਹੀ ਨਹੀਂ ਸਕਦਾ, ਕਿਉਂਕਿ ਅਸੀਂ ਉਸ ਪੁਰਾਣੀਆਂ ਗੱਲਾਂ ਨੂੰ ਯਾਦ ਨਹੀਂ ਕਰ ਰਹੇ। ਇਹਦਾ ਮਤਲਬ ਇੱਥੇ ਵੀ ਗ੍ਰਿਸ਼ਤ ਹੈ। ਇੱਕ ਗੱਲ ਸਿਰਫ ਹੋਰ, ਦੌਲਾ ਸ਼ਾਹ ਇਹ ਉੱਠਦੇ ਰਹੇ ਨੇ ਸਵਾਲ, ਅੱਜ ਵੀ ਹੈਗੇ ਆ ਜੀ। ਮੈਨੂੰ ਬੜਾ ਦੁੱਖ ਲੱਗਦਾ, ਮੈਂ ਬੜੇ ਬਾਬੇ ਦੇਖਿਆ, ਮੈਂ ਨਿੰਦਿਆ ਨਹੀਂ ਕਰ ਰਿਹਾ, ਕਾਰਸ ਵਾਲੇ ਵੀ ਦੇਖਿਆ, ਉੱਤੋਂ ਉੱਤੋਂ ਸਾਨੂੰ ਵੇਖ ਕੇ ਕਹਿੰਦੇ ਛੱਡੋ ਇਹ ਗ੍ਰਿਸ਼ਤੀ ਨੇ ਜੀ, ਇਹ ਮਾਇਆ ਚ ਖਚਦੇ ਨੇ, ਆਪਣੇ ਚਰਨ ਪਾਉਣ ਦੇ ਵੀ ਪੈਸੇ ਲੈਂਦੇ ਆ। ਜੇ ਬਾਬਾ ਜੀ ਲੈਣਾ 10,000, ਮੈਂ ਨਿੰਦਿਆ ਨਹੀਂ ਕਰ ਰਿਹਾ, ਜੇ ਇੰਨੀ ਮਾੜੇ ਨੇ ਫਿਰ ਲੋਕਾਂ ਦੇ ਨਿਆਣੇ ਇਕੱਠੇ ਕਰਕੇ ਟੋਕਰੀਆਂ ਕਿਉਂ ਢਵਾਨੇ ਆ। ਗੁਰੂ ਹਰਗੋਬਿੰਦ ਸਾਹਿਬ ਨੂੰ ਦੌਲੇ ਸ਼ਾਹ ਨੇ ਗੁਜਰਾਤ ਚ ਹੀ ਕਿਹਾ, ਮੈਂ ਅੱਜ ਸਾਖੀਆਂ ਥੋੜੀਆਂ ਲੈ ਲਈਆਂ ਨੇ, ਉਹਨੇ ਇਹੀ ਕਿਹਾ, ਇਸਤਰੀ ਤੇ ਗੁਰੂ, ਪੁੱਤਰ ਤੇ ਗੁਰੂ, ਆ ਹੀਰੇ ਮੋਤੀ। ਮਹਾਰਾਜ ਨੇ ਅੱਗੋਂ ਕਿਹਾ ਸੀ, ਕਹਿਣ ਲੱਗੇ ਦੌਲੇ ਸ਼ਾਹ ਇਸਤਰੀ ਇਮਾਨ ਹੈ। ਇਹ ਗੱਲ ਚੇਤੇ ਰੱਖ ਕੇ ਚੱਲਿਓ, ਸਿੱਖਾਂ ਵਿੱਚ ਔਰਤ ਪੈਰ ਦੀ ਜੁੱਤੀ ਨਹੀਂ, ਸਿੱਖਾਂ ਵਿੱਚ ਇਸਤਰੀ ਸਰਾਪੀ ਹੋਈ ਨਹੀਂ। ਏਡਾ ਵੱਡਾ ਸ਼ਬਦ ਵਰਤਿਆ ਇਮਾਨ, ਇਮਾਨਦਾਰ ਤੇ ਧਰਮ ਜਿਹਦੀ ਜੀਵਨ ਸਾਥਣ ਇਸਤਰੀ ਉਹਦੇ ਨਾਲ। ਯਾਦ ਰੱਖਿਓ ਏਦੂ ਵੱਡਾ ਇਮਾਨ ਉਹਦੇ ਕੋਲ ਕੀ ਹੈ, ਇਸਤਰੀ ਇਮਾਨ ਹੈ, ਪੁੱਤਰ ਨਿਸ਼ਾਨ ਹੈ, ਕਿਉਂਕਿ ਪ੍ਰਵਿਰਤੀ ਮਾਰ ਗਏ ਗੁਰੂ ਨਾਨਕ ਸਾਹਿਬ ਦੇ ਘਰ ਦਾ। ਇਸਤਰੀ ਇਮਾਨ ਹੈ, ਪੁੱਤਰ ਨਿਸ਼ਾਨ ਹੈ, ਦੌਲਤ ਗੁਜਰਾਨ ਹੈ, ਇੱਕ ਜ਼ਿੰਦਗੀ ਗੁਜ਼ਾਰਨ ਵਾਸਤੇ ਚਾਹੀਦੀ ਹੈ। ਫਕੀਰੀ ਨਾ ਹਿੰਦੂ ਨਾ ਮੁਸਲਮਾਨ ਹੈ, ਫਕੀਰੀ ਦਾ ਸੰਬੰਧ ਹਿੰਦੂ ਮੁਸਲਮਾਨ ਨਾਲ ਕੀ। ਮੈਂ ਸਿਰਫ ਆਪ ਜੀ ਨੂੰ ਸਿਰਫ ਇੰਨੀਆਂ ਕੁ ਬੇਨਤੀਆਂ ਕੀਤੀਆਂ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਗ੍ਰਿਸ਼ਤੀ ਦੇ ਮਤਲਬ ਕੀ ਹੈ। ਇੱਕ ਮੈਂ ਅਕਸਰ ਉਦਾਹਰਣ ਦਿੰਦਾ ਹੁੰਦਾ ਆਨੰਦ ਕਾਰਜ ਤੇ, ਵੈਸੇ ਮੈਂ ਬਹੁਤ ਆਨੰਦ ਕਾਰਜ ਤੇ ਘੱਟ ਜਾਣਾ, ਬਹੁਤ ਘੱਟ, ਉਹਦੇ ਕਈ ਕਾਰਨ ਨੇ। ਮੈਨੂੰ ਸ਼ੀਤਲ ਸਾਹਿਬ ਦੀ ਇਹ ਗੱਲ ਕਦੀ ਭੁੱਲਦੀ ਨਹੀਂ, ਇੱਕ ਵਾਰੀ ਉਹਨਾਂ ਆਨੰਦ ਕਾਰਜ ਕਰਾਇਆ। ਇੱਕ ਤਾਂ ਆਨੰਦ ਕਾਰਜ ਵਿੱਚ ਗੁਰਮੁਖ ਜਿਹੜੇ ਗੁਰਮੁਖ ਨੇ ਉਹਨਾਂ ਦੀ ਗੱਲ, ਜਿੰਨਾ ਕੁ ਮੈਂ ਜਾਣਾ, ਹੁਣ ਪਿੱਛੇ ਸੀ ਆਪਾਂ ਆਏ ਸਾਂ ਪਰਿਵਾਰ ਦਾ, ਤੇ ਕਿੰਨਾ ਟਿਕਾ ਸੀ ਜੀ। ਅਕਸਰ ਯਾਦੇ ਬੰਦੇ ਆਨੰਦ ਕਾਰਜ ਵਿੱਚ, ਇੰਡੀਆ ਚ ਮੈਂ ਦੇਖਿਆ, ਉੱਥੇ ਤਾਂ ਜਾਂਦੇ ਕੋਈ ਨੀ ਜੀ, ਉਹ ਸਾਰੇ ਪੈਲਸ ਹੀ ਜਾਂਦੇ ਨੇ ਖਾਣ ਪੀਣ। ਉਹ ਕੁਝ ਕੁ ਕਹਿੰਦੇ ਅਸੀਂ ਬੱਚੇ ਦਾ ਆਨੰਦ ਕਾਰਜ ਅੰਮ੍ਰਿਤ ਵੇਲੇ ਕਰਨਾ। ਮੈਨੂੰ ਆਇਆ ਸੀ ਜੀ ਇੱਕ ਸਰਾਭਾ ਨਗਰ ਆਨੰਦ ਕਾਰਜ ਸੀ, ਚਲੋ ਹੁਣ ਮੈਂ ਦੱਸਣ ਲੱਗ ਪੈਣਾ, ਭਾਈ ਸਾਹਿਬ ਜੀ ਅੰਮ੍ਰਿਤ ਵੇਲੇ ਕਰਨਾ। ਮੈਂ ਕਿਹਾ ਉੱਠੋਗੇ ਕਿੰਨੇ ਵਜੇ? ਕਹਿੰਦੇ ਉੱਠਣਾ ਕੋਈ ਨੀ, ਪੈਲਸ ਚ ਆਉਣਾ। ਮੈਂ ਕਿਹਾ ਮੈਂ ਨੀ ਆਉਣਾ। ਮੈਂ ਕਿਹਾ ਤੁਸੀਂ ਸ਼ਾਮੀ ਕਰ ਲਿਆ ਜੀ, ਕੋਈ ਗੱਲ ਨੀ, ਤੁਸੀਂ ਐਵੇਂ ਬਾਬਾ ਜੀ ਨੂੰ ਖੁਸ਼ ਕਰਨਾ ਚਾਹੁੰਦੇ ਹੋ ਅੰਮ੍ਰਿਤ ਵੇਲੇ? ਇਸ ਤਰ੍ਹਾਂ ਨੀ ਖੁਸ਼ ਹੋਣਾ, ਕਿਉਂਕਿ ਸਾਡੀ ਖੋਮੇ ਦਾ ਸੂਚਕ ਹੈ। ਗੁਰੂ ਘਰ ਵਿੱਚ ਜੰਜ ਬਾਹਰ ਹੋ ਸਕਦੀ ਹੈ, ਜਦੋਂ ਗੁਰਦੁਆਰੇ ਮੱਥਾ ਟੇਕ ਦਿੱਤਾ ਉਦੋਂ ਕੇਵਲ ਸਤ ਸੰਗਤ ਹੁੰਦੀ ਹੈ। ਆਨੰਦ ਕਾਰਜ ਵੇਲੇ ਇੰਨੀਆਂ ਵੱਡੀਆਂ ਅਸੀਸਾਂ ਦੀ ਲੋੜ ਹੈ ਜਿੰਨੀ ਬੱਚੇ ਦੇ ਜਨਮ ਵੇਲੇ ਅਸੀਸਾਂ ਦੀ ਲੋੜ ਹੈ। ਮੈਂ ਤਾਂ ਕਈ ਵਾਰੀ ਕਹਿੰਦਾ ਹੁੰਦਾ ਉਹ ਗੁਰਮੁਖ ਰੂਹਾਂ ਬੁਲਾਓ ਜਿਹੜੇ ਨਾਮ ਜਪਣ ਵਾਲੇ ਨੇ, ਜਦੋਂ ਆਨੰਦ ਕਾਰਜ ਵੇਲੇ ਉਹ ਅਸੀਸਾਂ ਦੇ ਗਏ ਤੇ ਗ੍ਰਿਸ਼ਤ ਨੂੰ ਤੱਤੀ ਵਾਹ ਨਹੀਂ ਲੱਗੇਗੀ। ਫਿਰ ਅਰਜ਼ ਹੈ ਕਿ ਮਹਾਰਾਜ ਗ੍ਰਿਸ਼ਤੀ ਦੀ ਜੋ ਗੱਲ ਦੱਸਦੇ ਆ ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ, ਮੈਂ ਇੱਕ ਬਚਨ ਲੈ ਕੇ ਲੱਗਾ, ਕੌਣ ਹੈ ਗ੍ਰਿਸ਼ਤੀ? ਮੈਂ ਫਿਰ ਅਰਜ਼ ਕਰਾਂਗਾ, ਗ੍ਰਿਸ਼ਤ ਵਾਸ਼ਨਾ ਨਹੀਂ, ਗ੍ਰਿਸ਼ਤ ਕੇਵਲ ਵਕਾਰ ਭੋਗਣੇ ਨਹੀਂ,
ਗੁਰਮਤ ਵਿੱਚ ਇਸਤਰੀ ਦੀ ਬੜੀ ਵੱਡੀ ਥਾਂ ਹੈ ਜੀ, ਬਹੁਤ ਵੱਡੀ ਥਾਂ ਹੈ। ਇੱਕ ਸ਼ਬਦ ਅਸੀਂ ਪੜ੍ਹਨੇ ਆ, ਭੰਡ ਜੰਮੀ ਹੈ ਭੰਡ ਨਿਮੀ ਹੈ, ਭੰਡ ਮੰਗਣ ਵਿਆਹ ਭੰਡੋ ਹੋਵੇ, ਦੋਸਤੀ ਭੰਡੋ ਚੱਲੇ ਰਾਹੋ, ਭੰਡ ਮੁਵਾ ਭੰਡ ਭਾਲੀਐ, ਭੰਡ ਹੋਵੇ ਬੰਧਾਨ ਸੋ ਕਿਉਂ ਮੰਦਾ ਆਖੀਐ, ਜਿਤ ਜੰਮੈ ਰਾਜ ਆਨ ਭੰਡੋ ਹੀ ਭੰਡ ਉਪਜੈ, ਭੰਡੈ ਬਾਜਨਾ ਕੋਏ ਨਾਨਕ ਭੰਡੈ ਬਾਹਰਾ ਏਕੋ ਸੱਚਾ ਸੋ। ਉਹਨੂੰ ਮਾਂ ਨੇ ਜਨਮ ਨਹੀਂ ਦਿੱਤਾ। ਭੰਡ ਲਫ਼ਜ਼ ਜਿਹੜਾ ਹੈ ਇਹ ਕਈ ਅਰਥ ਕਰਦੇ ਆ ਭੰਡ ਦੇ ਨੀਚ, ਨਹੀਂ 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 ਗੁਰਮੁਖੋ, ਅਸਲ ਚ ਇੱਕ ਭੰਡ ਹੁੰਦਾ ਮਸ਼ਕਰੀਆਂ ਕਰਨ ਵਾਲਾ, ਮਖੌਲ ਠੱਠਾ ਕਰਨ ਵਾਲਾ, ਮੈਂ ਉਹ ਵੀ ਕਿਸੇ ਜਾਤ ਨੂੰ। ਇਹ ਔਰਤ ਨੂੰ ਭੰਡ ਕਿਉਂ ਕਿਹਾ? ਇੱਕ ਲਫ਼ਜ਼ ਜੀ ਪੰਜਾਬੀ ਚ ਵਰਤਨੇ ਆ ਭਾਂਡਾ, ਹੈਨਾ, ਆਪੇ ਭਾਂਡੇ ਸਾਜਨ, ਭਾਂਡੇ ਦਾ ਮਤਲਬ ਕੀ ਹੁੰਦਾ? ਪਾਤਰ ਜਿਹਦੇ ਚ ਕੋਈ ਟਿਕ ਸਕੇ। ਬੰਦੇ ਨੂੰ ਭੰਡ ਨਹੀਂ ਕਿਹਾ, ਔਰਤ ਪਾਤਰ ਕਹਿ, ਔਰਤ ਭਾਂਡਾ ਕਹਿ। ਰੱਬ ਨੇ ਧੁਰ ਦਰਗਾਹ ਤੋਂ ਔਰਤ ਜਾਤੀ ਨੂੰ ਭਾਂਡਾ ਬਣਾ ਕੇ ਭੇਜਿਆ, ਕਿਉਂਕਿ ਇਸ ਪਾਤਰ ਰਹੀ ਅਗਾਂਹ ਸੰਤਾਨ ਜਨਮ ਨਹੀਂ ਲੈ ਸਕਦੀ ਇਹਦੇ ਤੋਂ ਬਿਨਾਂ। ਫਿਰ ਬੇਨਤੀ, ਪਾਤਰ ਹੈ ਭਾਂਡਾ ਹੈ, ਉਹਦਾ ਸ਼ਬਦ ਹਜ਼ੂਰ ਨੇ ਭੰਡ ਵਰਤਿਆ। ਇਸ ਵਿੱਚ ਬਹੁਤ ਸਾਰੀਆਂ ਉਦਾਹਰਨਾਂ, ਦੋਨੋਂ ਪੱਖ ਨੇ, ਸੁਹਾਗਣ ਵੀ ਹੈ ਦੁਹਾਗਣ ਵੀ ਹੈ। ਗੁਰੂ ਸਾਹਿਬ ਨੂੰ ਪੁੱਛੀਏ, ਮਹਾਰਾਜ ਗ੍ਰਿਸ਼ਤੀ ਕੌਣ? ਇੱਕ ਗਿਰਹੀ ਸੇਵਕ ਸਾਧਕਾ ਗੁਰਮਤੀ ਲਾਗੇ, ਨਾਮਦਾਨ ਇਸ਼ਨਾਨ ਦ੍ਰਿੜ ਹਰ ਭਗਤ ਸੋ ਜਾਗੇ। ਇਹ ਤੁਕਾਂ ਦੇ ਥੋੜੇ ਜਿਹੇ ਅਰਥ ਸੁਣਿਆ, ਜੋ ਮੈਂ ਪਹਿਲੀ ਵਾਰੀ ਤੁਕ ਵਰਤਣ ਲੱਗਾ। ਇੱਕ ਗਿਰਹੀ ਸੇਵਕ ਸਾਧਕਾ ਗੁਰਮਤੀ ਲਾਗੇ, ਕਹਿੰਦੇ ਜੇ ਕੋਈ ਕਹੇ ਜੀ ਨਹੀਂ ਗ੍ਰਿਸ਼ਤ ਪਾਪ ਗ੍ਰਿਸ਼ਤ ਮਾਰੇ, ਕਹਿੰਦੇ ਨਹੀਂ, ਇੱਕ ਦਰਥ ਕਈ ਗਿਰੀ ਦਰਥ ਗ੍ਰਿਸ਼ਤੀ। ਸੇਵਕ ਸਾਧਕਾ ਸੇਵਾ ਕਰਨ ਵਾਲੇ, ਬਾਣੀ ਪੜਨ ਵਾਲੇ, ਦੰਪਤੀ ਬੱਚਿਆਂ ਸਮੇਤ ਗੁਰੂ ਘਰ ਚ ਸੇਵਾ ਕਰਨ ਵਾਲੇ, ਆਏ ਗਏ ਦੀ ਸੇਵਾ ਕਰਨ ਵਾਲੇ ਗੁਰਮਤੀ ਲਾਗੇ। ਕਹਿੰਦੇ ਮਤ ਉਹਨਾਂ ਨੂੰ ਨਿੰਦਿਓ, ਉਹ ਗ੍ਰਿਸ਼ਤ ਵਿਚ ਰਹਿ ਕੇ ਵੀ ਸੇਵਾ ਸਿਮਰਨ ਤੇ ਸਾਧਨਾ ਕਰਦੇ ਨੇ, ਉਹ ਗੁਰੂ ਦੀ ਮਤ ਜੁੜੇ ਨੇ। ਕਿਵੇਂ ਜੁੜੇ ਜੀ? ਨਾਮ ਦਾਨ ਇਸ਼ਨਾਨ ਦ੍ਰਿੜ, ਨਾਮ ਜਪਦਾ ਪਰਿਵਾਰ, ਇਸ਼ਨਾਨ ਕਰਦਾ ਅੰਮ੍ਰਿਤ ਵੇਲੇ, ਆਪਣੇ ਪੱਲਿਓ ਦਾਨ ਵੀ ਕਰਦੇ ਨੇ। ਮਹਾਰਾਜ ਕਹਿੰਦੇ ਹਰ ਭਗਤ ਸੋ ਜਾਗੇ, ਪਰਮਾਤਮਾ ਦੀ ਭਗਤੀ ਵਿੱਚ ਹਮੇਸ਼ਾ ਸਾਵਧਾਨ ਸੁਚੇਤ ਹੁੰਦੇ ਆ। ਇੱਕ ਬੇਨਤੀ ਸਿਰਫ ਕਰਕੇ, ਗਿਰਹੀ ਇਹ ਬੜੀ ਵਾਰੀ ਪੜਿਆ ਸ਼ਬਦ, ਸੋ ਗਿਰਹੀ ਜੋ ਨਿਗ੍ਰਹੋ ਕਰੇ, ਗ੍ਰਿਸ਼ਤੀ ਹੋਵੇ ਜਿਹੜਾ ਇੰਦਰੀਆਂ ਤੇ ਕਾਬੂ ਪਾ ਜਾਏ। ਸੋ ਗਿਰਹੀ ਜੋ ਨਿਗ੍ਰਹੋ ਕਰੇ, ਅਗਲੀ ਬੇਨਤੀ, ਜਪ ਤਪ ਸੰਜਮ ਇਹਦੇ ਤੋਂ ਬਿਨਾਂ ਗ੍ਰਿਸ਼ਤ ਇੰਦਰੀਆਂ ਕਾਬੂ ਨਹੀਂ ਆਉਂਦੀਆਂ ਜੀ, ਐਵੇਂ ਸਭ ਤੋਂ ਵੱਡਾ ਝੂਠ ਕਹੀ ਜਾਈਏ ਅਸੀਂ ਵੀ ਸਟੇਜਾਂ ਤੇ। ਸੋ ਗਿਰਹੀ ਗ੍ਰਿਸ਼ਤੀ ਵੋ ਹੈ ਜੋ ਨਿਗ੍ਰਹੋ ਕਰੇ, ਫਿਰ ਕੀ ਕਰੇ? ਜਪ ਤਪ ਸੰਜਮ ਭੀਖਿਆ ਕਰੇ, ਵਾਹਿਗੁਰੂ ਤੋਂ ਜਪ ਮੰਗੇ ਸਿਮਰਨ ਦਾ, ਨਾਮ ਦਾ, ਸੇਵਾ ਦਾ ਤਪ ਮੰਗੇ ਤੇ ਅਰਦਾਸ ਕਰੇ, ਵਾਹਿਗੁਰੂ ਕਿਰਪਾ ਕਰੋ, ਦੁਨੀਆਂ ਵਿੱਚ ਕੁਝ ਬਹੁਤ ਕੁਝ ਭੋਗ ਲਿਆ, ਮਾਣ ਲਿਆ, ਹੁਣ ਮੇਰੀ ਜ਼ਿੰਦਗੀ ਵਿੱਚ ਤੁਸੀਂ ਸੰਯਮ ਦੀ ਦਾਤ ਬਖਸ਼ ਦਿਓ। ਗ੍ਰਿਸ਼ਤੀ ਦਾ ਅਰਥ ਵਾਸ਼ਨਾ ਚ ਲੁਪਤ ਹੋਣਾ ਨਹੀਂ, ਸੰਯਮੀ। ਸੋ ਗਿਰਹੀ ਜੋ ਨਿਗ੍ਰਹ ਕਰੇ, ਜਪ ਤਪ ਸੰਯਮ ਭੀਖਿਆ ਕਰੇ, ਪੁੰਨ ਦਾਨ ਕਾ ਕਰੇ ਸਰੀਰ। ਗੁਰਮੁਖੋ ਆਪਣੇ ਸਰੀਰ ਨਾਲ ਪੁੰਨ ਦਾਨ ਕਰੇ, ਪੈਸੇ ਦਾ ਇਹ ਵੀ ਆਪਾਂ ਕਹਿੰਦੇ ਹਾਂ ਪੁੰਨ ਦਾਨ, ਬੰਦਗੀ ਨਾਲ ਜੋੜੇ, ਸੇਵਾ ਕਰੇ। ਤੇ ਮਹਾਰਾਜ ਫਿਰ ਇਹੋ ਜਿਹਾ ਗ੍ਰਿਸ਼ਤੀ ਜਿਹਨੂੰ ਕਹਿੰਦੇ ਆ ਮੈਲਾ, ਇਹ ਦਲ ਦਲ, ਗੁਰੂ ਸਾਹਿਬ ਕਹਿੰਦੇ ਨਹੀਂ ਨਹੀਂ, ਸੋ ਗਿਰਹੀ ਗੰਗਾ ਕਾ ਨੀਰ, ਉਹ ਗ੍ਰਿਸ਼ਤੀ ਦਾ ਘਰ ਇਸ ਤਰ੍ਹਾਂ ਜਿਵੇਂ ਗੰਗਾ ਦਾ ਨਿਰਮਲ ਪਾਣੀ ਹੈ। ਮੈਂ ਸਿਰਫ ਅੱਜ ਇੰਨੀ ਕੁ ਬੇਨਤੀ ਆਪ ਨੂੰ ਕੀਤੀ, ਗੁਰਮਤ ਵਿੱਚ ਗ੍ਰਿਸ਼ਤ ਦੀ ਬੜੀ ਵੱਡੀ ਮਹਾਨਤਾ ਹੈ। ਤੇ ਭਾਈ ਗੁਰਦਾਸ ਸਾਹਿਬ ਨੇ ਇੱਥੋਂ ਤੱਕ ਕਹਿ ਦਿੱਤਾ, ਗਿਆਨਨ ਮੈਂ ਗਿਆਨ, ਧਿਆਨਨ ਮੈਂ ਧਿਆਨ, ਗੁਰ ਸਕਲ ਧਰਮ ਹੈ, ਗ੍ਰਿਸ਼ਤ ਪ੍ਰਧਾਨ ਹੈ। ਆਪਾਂ ਉਹਨਾਂ ਦਾ ਵਿਆਹ ਕੋਈ ਨਹੀਂ ਛੋਇਆ। ਹਾਂ, ਇੱਕ ਵਿਦਵਾਨ ਇਹ ਵੀ ਕਹਿੰਦੇ ਆ ਵਿਆਹ ਹੋਇਆ, ਮੈਨੂੰ ਪਤਾ, ਕਿਉਂਕਿ ਜਿਨ੍ਹਾਂ ਦੂਜਾ ਪੱਖ ਪੜਿਆ ਉਹਨਾਂ ਦਾ ਬੇਟਾ ਵੀ ਸੀ, ਪਰ ਸਾਨੂੰ ਨਹੀਂ ਮਿਲਿਆ। ਭਾਵੇਂ ਸਾਨੂੰ ਨਹੀਂ ਮਿਲਿਆ ਕੋਈ ਪੜ੍ਹਨ ਵਿੱਚ ਜ਼ਿਆਦਾ ਇਹ, ਪਰ ਭਾਵੇਂ ਗ੍ਰਿਸ਼ਤ ਵਿੱਚ, ਮੈਂ ਕਿਹਾ ਕਈ ਵਿਹੰਗਮ ਸਾਧੂ ਹੋਏ ਆ, ਬੰਦਗੀ ਕਰਨ ਵਾਲੇ ਹੋਏ, ਇੰਦਰੀ ਜਿੱਤ ਹੋਇਆ, ਇਬਾਦਤ ਅਬਾਦ ਸਾਰੀ ਜ਼ਿੰਦਗੀ ਲਾਤੀ ਬੰਦਗੀ ਚ, ਪਰ ਉਹਨਾਂ ਲੋਕਾਂ ਨੇ ਵੀ ਕਿਹਾ ਵੀ ਗ੍ਰਿਸ਼ਤ ਬੜਾ ਉੱਚਾ, ਉਹ ਗ੍ਰਿਸ਼ਤੀਆਂ ਦਾ ਉਧਾਰ ਹੀ ਕਰਦੇ ਰਹੇ, ਭਲਾ ਹੀ ਕਰਦੇ ਰਹੇ। ਕੱਲ ਨੂੰ ਆਪਾਂ ਲਾਵਾਂ ਦੇ ਅਰਥ ਸ਼ੁਰੂ ਕਰਾਂਗੇ ਜੀ। ਅੱਜ ਮੈਂ ਥੋੜਾ ਜਿਹਾ ਆਪ ਜੀ ਤੋਂ ਸਮਾਂ ਤਾਂ ਲਿਆ,
ਵੀ ਗ੍ਰਿਸ਼ਤ ਮਾੜਾ ਨਹੀਂ, ਗ੍ਰਿਸ਼ਤ ਵਿੱਚ ਲੰਪਟ ਹੋ ਜਾਣਾ ਤੇ ਇੰਦਰੀਆਂ ਦਾ ਵਿਸ਼ਈ ਰਹਿਣਾ ਇਹ ਵੀ ਸਤਿਗੁਰੂ ਨੇ ਪ੍ਰਵਾਨ ਨਹੀਂ ਕੀਤਾ। ਆਓ ਆਪ ਜਿਤਨੇ ਹਜ਼ੂਰ ਦੇ ਚਰਨਾਂ ਵਿੱਚ ਬੈਠੇ ਹੋ, ਲਾਵਾਂ ਦਾ ਪਾਠ ਕੱਲ ਨੂੰ ਲਾਮ ਜ਼ਰੂਰ ਪੜ੍ਹ ਕੇ ਆਇਓ। ਉਂਝ ਵੈਸੇ ਰੋਜ਼ ਅੰਮ੍ਰਿਤ ਵੇਲੇ ਨਿਤਨੇ ਵਿੱਚ ਪਾ ਲਈ ਤੇ ਹੋਰ ਵੀ ਚੰਗਾ ਹੋਵੇਗਾ, ਕਿਉਂਕਿ ਇਹਦਾ ਮੈਂ ਫਿਰ ਕੱਲ ਬੇਨਤੀ ਕਰਾਂਗਾ, ਇਹਦਾ ਸੰਬੰਧ ਕੱਲਾ ਦੁਨਿਆਵੀ ਨਹੀਂ। ਅਸਲ ਪਰਮ ਸ਼ਿਖਰ ਜਿਹੜਾ ਆਨੰਦ ਹੈ ਉੱਥੋਂ ਤੱਕ ਲਾਵਾਂ ਲੈ ਕੇ ਜਾਂਦੀਆਂ ਨੇ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਹਜ਼ੂਰੀ ਵਿੱਚ ਪਾਠ ਕਰਦਿਆਂ, ਅਰਥ ਕਰਦਿਆਂ, ਇਤਿਹਾਸ ਸੁਣਾਉਂਦਿਆਂ ਇੱਕ ਨਹੀਂ ਬੇਅੰਤ ਭੁੱਲਾਂ ਸਤਿਗੁਰੂ ਮਨ ਤਨ ਫੁਰਨਿਆਂ ਕਰਕੇ ਹੋਈਆਂ, ਆਪ ਜੀ ਕਿਰਪਾ ਕਰਕੇ ਬਖਸ਼ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ